ਆਓ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਅੱਗੋਂ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ ਬੈਰਾਗ ਦੀ ਮੂਰਤੀ ਬਸ ਬੈਰਾਗ ਹੀ ਦੇਣਗੇ ਹੁਣ ਆਪਾਂ ਨੂੰ ਚੌਥੇ ਪਾਤਸ਼ਾਹ ਦੀ ਬਾਣੀ ਵਿੱਚ ਅਤੇ ਨੌਵੇਂ ਪਾਤਸ਼ਾਹ ਦੀ ਬਾਣੀ ਵਿੱਚ ਬੈਰਾਗ ਹੀ ਬੈਰਾਗ ਹੈ। ਮਹਾਰਾਜ ਧੰਨ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਲਾਹੌਰ ਚੂਨਾ ਮੰਡੀ ਦੇ ਵਿੱਚ ਆਪ ਦਾ ਅਵਤਾਰ ਹੋਇਆ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਇਤਿਹਾਸ ਮੁਤਾਬਕ ਮਾਤਾ ਪਿਤਾ ਛੇਤੀ ਸੰਸਾਰ ਤੋਂ ਚਲੇ ਗਏ ਔਰ ਨਾਨਾ ਜੀ ਨੇ ਪਾਲਣਾ ਕੀਤੀ। ਜੇਠਾ ਜੀ ਨਾਮ ਰੱਖਿਆ ਹੋਇਆ ਸੀ, ਘੁੰਗਣੀਆਂ ਵੇਚਦੇ ਸੀ ਜਾ ਕੇ ਬਾਜ਼ਾਰ 'ਚ, ਉਬਲੇ ਹੋਏ ਛੋਲੇ ਉਹਨਾਂ ਦੇ ਉੱਤੇ ਲੂਣ ਆਦਿਕ ਪਾ ਕੇ ਮਸਾਲਾ ਪਾ ਕੇ ਵੇਚਣੇ, ਤਦੋਂ ਇਹੀ ਸੀ ਲੋਕਾਂ ਦੇ ਖਾਣ ਦੇ ਸਾਧਨ। ਸੋ ਇੱਕ ਦਿਨ ਕੋਈ ਸਾਧੂ ਤੁਰਿਆ ਜਾਂਦਾ ਸੀ, ਬ੍ਰਹਮ ਗਿਆਨੀ ਦੇਖਿਆ ਉਹ ਚੌਥਾ ਸਰੂਪ ਹੈ ਇਹ, ਉਹ ਚਰਨੀ ਪੈ ਗਿਆ ਕਿ ਬੈਠਾ ਮੈਨੂੰ ਵੀ ਦਿਓ ਜੀ ਕਿਰਪਾ ਕਰਕੇ। ਇਹਨਾਂ ਨੇ ਇੱਕ ਬੁੱਕ ਭਰ ਕੇ ਪਾ ਤਾ, ਮਹਾਰਾਜ ਇਹ ਤਾਂ ਬਹੁਤ ਥੋੜਾ, ਹੋਰ ਦੇ ਦਿਓ, ਮੈਂ ਤਾਂ ਜਨਮਾਂ ਜਨਮਾਂ ਦਾ ਭੁੱਖਾ। ਸਾਰੀ ਟੋਕਰੀ ਹੌਲੀ ਹੌਲੀ ਉਹਦੀ ਝੋਲੀ 'ਚ ਪਾ ਤੀ ਉਲਟਾ ਕੇ, ਖਾਲੀ ਟੋਕਰੀ ਘਰੇ ਲਿਆਏ। ਨਾਨਾ ਜੀ ਬਹੁਤ ਗੁੱਸੇ ਹੋਏ ਕਿ ਤੁਸੀਂ ਇਹ ਕੀ ਕੀਤਾ, ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਨੇ 20 ਰੁਪਏ ਦਾ ਸੌਦਾ ਕੀਤਾ, ਮਹਾਰਾਜ ਨੇ ਤਾਂ ਕੁਛ ਲਿਆ ਹੀ ਨਹੀਂ, ਉਹ ਸਾਰੇ ਦੇ ਆਏ ਛੋਲੇ। ਜੋ ਬਹੁਤ ਗੁੱਸਾ ਕੀਤਾ, ਬਾਹਰ ਨਿਕਲਿਆ ਇਹ ਘਰ ਤੋਂ। ਉਸ ਵਕਤ ਸਾਧ ਸੰਗਤ ਤੁਰੀ ਜਾਂਦੀ ਗੋਇੰਦਵਾਲ ਸਾਹਿਬ ਨੂੰ, ਚਿਮਟੇ ਢੋਲਕੀਆਂ ਛੈਣੇ ਵਜਾਉਂਦੇ ਸ਼ਬਦ ਪੜ੍ਹਦੇ ਨਾਲ ਚੱਲ ਪਏ ਬਰਾਗ 'ਚ। ਤੁਰਦਿਆਂ 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 ਗੋਇੰਦਵਾਲ ਸਾਹਿਬ ਦੇ ਵੱਲ ਨੂੰ, ਇਧਰੋਂ ਤੀਜੇ ਪਾਤਸ਼ਾਹ ਅੱਜ ਵਾਰ ਵਾਰ ਅੰਦਰੋਂ ਉੱਠ ਕੇ ਬਾਹਰ ਆ ਜਾਂਦੇ ਨੇ। ਜਿਹੜਾ ਰਸਤਾ ਲਾਹੌਰ ਤੋਂ ਆਉਂਦਾ ਸੀ ਉਹ ਰਸਤੇ ਨੂੰ ਖੜ ਕੇ ਦੇਖਦੇ, ਜਿਵੇਂ ਦੂਰ ਦੇਖਦੇ, ਜਿਵੇਂ ਆਪਾਂ ਮੱਥੇ 'ਤੇ ਹੱਥ ਜਿਹਾ ਰੱਖ ਕੇ ਦੇਖਦੇ ਹਾਂ, ਸ਼ੇਡੋ ਜੀ ਬਣਾ ਕੇ ਉੱਤੋਂ ਦੂਰ ਦੇਖਦੇ ਨੇ, ਫਿਰ ਆ ਜਾਂਦੇ, ਆਏ ਨਹੀਂ ਹਲੇ, ਫਿਰ ਜਾਂਦੇ ਨੇ, ਫਿਰ ਦੇਖਦੇ ਨੇ, ਆਏ ਨਹੀਂ ਹਲੇ, ਫਿਰ ਮੁੜੇ ਆਉਂਦੇ ਨੇ। ਭਾਈ ਬੱਲੂ ਸੇਵਾਦਾਰ ਕਹਿਣ ਲੱਗਿਆ, ਮਹਾਰਾਜ ਅੱਜ ਕਿਹਨੂੰ ਉਡੀਕ ਰਹੇ ਹੋ? ਕਹਿੰਦੇ ਭਾਈ ਬੱਲੂ, ਜਿਨ੍ਹਾਂ ਨੇ ਅੱਗੇ ਚੌਥਾ ਸਰੂਪ ਧਾਰਨਾ ਉਹਨਾਂ ਨੂੰ ਉਡੀਕ ਰਹੇ ਹਾਂ, ਉਹ ਚਲੇ ਆ ਰਹੇ ਨੇ ਅੱਜ। ਕਿਉਂ ਬੈਰਾਗ ਦੇ ਵਿੱਚ ਜਦੋਂ ਉੱਥੇ ਪਹੁੰਚੇ ਨੇ, ਗਲ ਨਾਲ ਲਾ ਲਿਆ, ਬਹੁਤ ਪਿਆਰ ਦਿੱਤਾ, ਫਿਰ ਹੌਲੀ ਹੌਲੀ ਉੱਥੇ ਵਿਵਾਹ ਹੋਇਆ ਗੁਰੂ ਸਾਹਿਬ ਦੀ ਸਪੁੱਤਰੀ ਨਾਲ, ਬੀਬੀ ਭਾਨੀ ਜੀ ਨਾਲ, ਪਰਖਾਂ ਲੈ ਕੇ ਫਿਰ ਗੁਰਤਾ ਗੱਦੀ 'ਤੇ ਸੁਸ਼ੋਭਿਤ ਕੀਤਾ। ਸੋ ਆਪ ਜੀ ਹਮੇਸ਼ਾ ਬੈਰਾਗ ਵਿੱਚ ਹੀ ਰਹਿੰਦੇ ਨੇ, ਬੈਰਾਗ ਦੇ ਹੀ ਬਚਨ ਕਰਦੇ ਨੇ ਮਹਾਰਾਜ। ਬੈਰਾਗ ਇੱਕ ਐਸੀ ਚੀਜ਼ ਹੈ ਜਿਹੜੀ ਤਿਆਗ ਕਰਵਾ ਦਿੰਦੀ, ਬੈਰਾਗ ਤਿਆਗ ਸੰਨਿਆਸ ਯੋਗ ਜਤ ਭਗਤੀ ਅਤੇ ਨਾਮ ਸਭ ਕੁਛ ਬਖਸ਼ਿਸ਼ ਹੁੰਦੀ ਹੈ। ਆਓ ਸ੍ਰੀ ਹਰਿਮੰਦਰ ਸਾਹਿਬ ਚੱਲੀਏ, ਧੰਨ ਗੁਰੂ ਰਾਮਦਾਸ ਮਹਾਰਾਜ ਦਰਸ਼ਨ ਕਰੀਏ। ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਪਹਿਲੇ ਘਰ ਸੁਰਤਾਰ 'ਚ ਗਾਉਣ ਦਾ ਹੁਕਮ ਕਰਦੇ ਨੇ ਮਹਾਰਾਜ। ਰਹਾਉ ਦੀਆਂ ਪੰਕਤੀਆਂ ਨੇ, ਮੇਰੇ ਸਤਿਗੁਰਾ ਮੈਂ ਤੁਝ ਬਿਨਾ ਵਰਨਾ ਕੋਏ, ਹੇ ਮੇਰੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ, ਮੈਨੂੰ ਤੁਹਾਡੇ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ ਹੈ। ਕਿਉਂਕਿ ਮਾਤਾ ਪਿਤਾ ਰਹੇ ਨਾ, ਨਾਨਾ ਜੀ ਹੂੰ ਪੈਸੇ ਮੰਗਦੇ ਰਹਿੰਦੇ ਗੁੱਸੇ 'ਚ, ਕਮਾਈ ਨਹੀਂ ਕਰਦਾ, ਕੰਮ ਨਹੀਂ ਕਰਦਾ, ਇਸ ਕਰਕੇ ਸਤਿਗੁਰਾਂ ਨੇ ਤਾਂ ਆ ਕੇ ਗੁਰੂ ਅਮਰਦਾਸ ਜੀ ਨੂੰ ਆਪਣੀ ਮਾਤਾ ਆਪਣੀ ਪਿਤਾ ਸਭ ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਹੀ ਬਣਾ ਲਿਆ। ਉੱਥੇ ਹੀ ਆਨੰਦ ਕਾਰਜ ਹੋ ਗਏ ਨੇ ਅਤੇ ਉੱਥੋਂ ਹੀ ਅੱਗੇ ਗੁਰਤਾ ਗੱਦੀ ਪ੍ਰਾਪਤ ਹੋਈ ਹੈ। ਹਮ ਮੂਰਖ ਮੁਗਧ ਸਰਣਾਗਤੀ ਕਰ ਕਿਰਪਾ ਮੇਲੇ ਹਰ ਸੋਏ। ਅਸੀਂ ਮਨ ਬਾਣੀ ਸਰੀਰ ਕਰਕੇ ਮੂਰਖ ਮੁਗਧ ਆਪ ਜੀ ਦੀ ਸ਼ਰਨ ਵਿੱਚ ਪ੍ਰਾਪਤ ਹੋਏ, ਆਪ ਐਸੀ ਕਿਰਪਾ ਕਰੋ ਜਿਸ ਕਰਕੇ ਉਹ ਵਾਹਿਗੁਰੂ ਸਾਨੂੰ ਆਪਣੇ ਨਾਲ ਮੇਲ ਲਵੇ। ਤੁਸੀਂ ਕਿਰਪਾ ਕਰੋ, ਵਾਹਿਗੁਰੂ ਸਾਨੂੰ ਮੇਲ ਲਵੇ ਆਪਣੇ ਨਾਲ, ਇਹ ਸਤਿਗੁਰੂ ਮਿਹਰ ਕਰੋ। ਇਹ ਰਹਾਉ ਦੀਆਂ ਪੰਕਤੀਆਂ ਨੇ। ਹੁਣ ਮਹਾਰਾਜ ਸ਼ਬਦ ਪ੍ਰਾਰੰਭ ਕਰਦੇ ਨੇ, ਮੈਂ ਮਨ ਤਨ ਬਿਰਹੋ ਅਤੇ ਅਗਲਾ ਤਿਉਂ ਪ੍ਰੀਤਮ ਮਿਲੈ ਕਰ ਆਏ। ਮੇਰੇ ਮਨ ਅਤੇ ਤਨ ਦੇ ਵਿੱਚ ਵਾਹਿਗੁਰੂ ਦਾ ਬਿਰਹੋ ਹੁੰਦਾ ਪ੍ਰੇਮ ਬਹੁਤਾ ਹੀ ਜ਼ਿਆਦੇ, ਅਗਲਾ ਹੁੰਦਾ ਬਹੁਤਾ ਜ਼ਿਆਦੇ। ਪ੍ਰੀਤਮ ਪਰਮਾਤਮਾ ਹਿਰਦੇ ਘਰ ਵਿੱਚ ਕਿਵੇਂ ਆ ਕੇ ਮਿਲੇ? ਮੈਂ ਮਨ ਤਨ ਬਿਰਹੋ ਅਤ ਅਗਲਾ, ਅਤਿਅੰਤ ਹੀ ਅਗਲਾ ਹੁੰਦਾ ਬਹੁਤਾ ਜ਼ਿਆਦੇ ਬਿਰਹੋਂ ਜੋ ਪ੍ਰੇਮ ਹੈ, ਕਿਵੇਂ ਮੇਰਾ ਪ੍ਰੀਤਮ ਵਾਹਿਗੁਰੂ ਮੇਰੇ ਹਿਰਦੇ 'ਚ ਆ ਕੇ ਮੈਨੂੰ ਪ੍ਰਕਾਸ਼ਮਾਨ ਹੋ ਜਾਵੇ, ਦਰਸ਼ਨ ਹੋ ਜਾਣ ਉਸ ਪ੍ਰਕਾਸ਼ ਦੇ। ਜਾਂ ਦੇਖਾਂ ਪ੍ਰਭ ਆਪਣਾ, ਪ੍ਰਭ ਦੇਖਿਆ ਦੁੱਖ ਜਾਏ। ਜਾਂ ਮੈਂ ਆਪਣੇ ਵਾਹਿਗੁਰੂ ਨੂੰ ਵੇਖਾਂ ਤਾਂ ਆਨੰਦ ਹੋ ਜਾਵਾਂ, ਕਿਉਂਕਿ ਵਾਹਿਗੁਰੂ ਦੇ ਦਰਸ਼ਨ ਕਰਨ ਨਾਲ ਸਾਰਾ ਹੀ ਦੁੱਖ ਚਲਿਆ ਜਾਂਦਾ। ਜਾਏ ਪੁੱਛਾਂ ਤਿੰਨ ਸੱਜਣਾ, ਪ੍ਰਭ ਕਿਤ ਬਿਧ ਮਿਲੈ ਮਿਲਾਏ। ਸੱਜਣ ਕੌਣ ਨੇ? ਸੱਜਣ ਗੁਰੂ ਸਾਹਿਬ। ਕਹਿੰਦੇ ਗੁਰੂ ਸਾਹਿਬ ਪਾਸੋਂ ਜਾ ਕੇ ਪੁੱਛਣਾ ਕਰੋ, ਗੁਰੂ ਸਾਹਿਬ ਕੋਲੋਂ ਪੁੱਛਣਾ ਕਰੋ ਕਿ ਪਰਮਾਤਮਾ ਪ੍ਰਭੂ ਵਾਹਿਗੁਰੂ ਕਿਸ ਤਰੀਕੇ ਨਾਲ ਮਿਲਦਾ, ਕਿਤ ਬਿਧ ਮਿਲੈ ਮਿਲਾਏ। ਆਪ ਉਹਦੇ ਨਾਲ ਕਿਰਪਾ ਕਰਕੇ ਪਰਮਾਤਮਾ ਨਾਲ, ਹੇ ਗੁਰੂ ਅਮਰਦਾਸ ਜੀ ਸਾਨੂੰ ਵੀ ਮਿਲਾ ਦਿਓ ਜੀ। ਮੇਰੇ ਸਤਿਗੁਰਾ ਮੈਂ ਤੁਝ ਬਿਨੇ ਅਵਰ ਨਾ ਕੋਏ। ਇਹ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਤੋਂ ਬਿਨਾਂ ਹੋਰ ਮੇਰਾ ਕੋਈ ਆਸਰਾ ਹੀ ਨਹੀਂ ਹੈ। ਇਸ ਹੀ ਕੋਈ ਕੋਏ ਮਨ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀਜ਼ਾ ਰੋਏ ਜਾਂ ਲੱਗ ਚੇਤਨ ਆਵਹੀ। ਹਮ ਮੂਰਖ ਮੁਗਧ ਸਰਨਾਗਤੀ, ਕਰ ਕਿਰਪਾ ਮੇਲੇ ਹਰ ਸੋਏ ਰਹਾਓ। ਅਸੀਂ ਮਨ ਬਾਣੀ ਕਰਕੇ ਮੂਰਖ ਮੁਗਧ ਹਾਂ ਜੀ, ਆਪਦੀ ਸ਼ਰਨ ਚ ਪ੍ਰਾਪਤ ਹੋਏ ਹਾਂ। ਆਪ ਇਹੀ ਜੀ ਕਿਰਪਾ ਕਰੋ ਜਿਸ ਕਰਕੇ ਸਾਨੂੰ ਅਕਾਲ ਪੁਰਖ ਸਾਨੂੰ ਆਪਣੇ ਨਾਲ ਆਪੇ ਮੇਲ ਲੈਣ। ਤੁਸੀਂ ਮੇਲ ਕਰਕੇ ਕੋਈ ਰਸਤਾ ਬਖਸ਼ੋ, ਕਿਰਪਾ ਕਰੋ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾ ਵੈ ਸੋਏ। ਹਰੀ ਨਾਮ ਦੇ ਦਾਤੇ ਨਾ ਜੋ ਸਤਿਗੁਰੂ ਆਪ ਹੀ ਨੇ। ਹੁਣ ਸਤਿਗੁਰੂ ਤਾਂ ਮਿਲਦੇ ਨੇ ਜਦੋਂ ਅਕਾਲ ਪੁਰਖ ਕਿਰਪਾ ਕਰਕੇ ਬੰਦੇ ਨੂੰ ਪ੍ਰੇਰਣਾ ਦੇ ਕੇ ਆਪ ਹੀ ਗੁਰੂ ਘਰ ਚ ਲੈ ਜੇ। ਪਰਮਾਤਮਾ ਦੀ ਜੋਤ ਤਾਂ ਸਾਰਿਆਂ ਵਿੱਚ ਹੀ ਹੈ। ਪਰਮਾਤਮਾ ਆਪਣੀ ਜੋਤ ਦੁਆਰਾ ਪ੍ਰੇਰਣਾ ਦੇ ਕੇ ਜੀਵ ਦੇ ਮਨ ਦਾ ਸੰਕਲਪ ਪੈਦਾ ਕਰ ਦਿੰਦਾ ਵੀ ਚੱਲ ਮਨਾ ਘਰੇ ਬੈਠੇ ਕੀ ਕਰਦੇ ਹਾਂ, ਇੱਥੇ ਚੱਲ ਚੱਲੀਏ ਗੁਰਾਂ ਦੇ ਦਰ ਤੇ, ਦਰਸ਼ਨ ਕਰੀਏ ਗੁਰਾਂ ਦੇ, ਸੰਗਤ ਦੇ ਦਰਸ਼ਨ ਕਰੀਏ। ਮਨ ਦੇ ਅੰਦਰ ਪ੍ਰੇਰਣਾ ਦਿੰਦੇ ਸਤਿਗੁਰੂ ਮਹਾਰਾਜ, ਬੰਦੇ ਦੇ ਚੰਗੇ ਕੀਤੇ ਹੋਏ ਪੁੰਨ ਨੂੰ ਪ੍ਰੇਰਣਾ ਦੇ ਕੇ ਗੁਰੂ ਘਰ ਚ ਲੈ ਜਾਂਦੇ ਨੇ। ਮਾੜੇ ਕੀਤੇ ਹੋਏ ਪਾਪ ਨੇ, ਗੁਨਾਹ ਨੇ, ਉਹ ਕਿੱਥੇ ਜਾਣੇ ਨੇ? ਜਿੰਨਾ ਮਰਜ਼ੀ ਬਾਅਦ ਵਿੱਚ ਬੰਦਾ ਬਣਦਾ ਫਿਰੇ ਸੱਚਾ ਸੁੱਚਾ, ਪਹਿਲੇ ਕੀਤੇ ਹੋਏ ਗੁਨਾਹ ਛੱਡਦੇ ਨਹੀਂ ਖੇਡ, ਉਹਨੂੰ ਪ੍ਰੇਰਣਾ ਦਿੰਦੇ ਨਹੀਂ ਕਿ ਉਹ ਚਾਦਰ ਹੋਰ ਪਾਉਂਦੇ, ਹੋਰ ਸੌਂ ਜਾ ਹਲੇ, ਕਿਉਂਕਿ ਪਾਪ ਸਾਡੇ ਦੁਸ਼ਮਣ ਨੇ, ਸਾਡੇ ਸ਼ੁਭ ਗੁਣ ਹੀ ਸਾਡੇ ਮਿੱਤਰ ਨੇ। ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਸਤਿਗੁਰ ਹਰ ਪ੍ਰਭ ਬੁੱਝਿਆ ਗੁਰ ਜੇਵੜਾ ਵਰਨਾ ਕੋਏ। ਜਿਨ੍ਹਾਂ ਸਤਿਗੁਰਾਂ ਨੇ ਹਰੀ ਪ੍ਰਭੂ ਨੂੰ ਆਪ ਬੁੱਝ ਲਿਆ, ਜਿਨ੍ਹਾਂ ਸਾਡੇ ਸਤਿਗੁਰਾਂ ਨੇ ਪਰਮਾਤਮਾ ਨੂੰ ਜਾਣ ਲਿਆ, ਤੇ ਸਾਡੇ ਗੁਰਾਂ ਜਿੱਡਾ ਵੱਡਾ ਸੰਸਾਰ ਹੋਰ ਕੋਈ ਹੈ ਹੀ ਨਹੀਂ। ਬੰਦਾ ਕੋਈ ਬੰਦਾ ਗੁਰਾਂ ਦੇ ਬਰਾਬਰ ਕਿਵੇਂ ਹੋ ਸਕਦਾ? ਨਕਲੀ ਗੁਰੂ ਬਣ ਬਣ ਬੈਠਦੇ ਨੇ। ਉਹਨਾਂ ਨੂੰ ਪੁੱਛੇ ਤੁਹਾਨੂੰ ਕਦੇ ਰੱਬ ਦਿਖਿਆ? ਕਦੇ ਕੋਈ ਪ੍ਰਾਪਤੀ ਹੋਈ ਹੈ? ਐਵੇਂ ਰਾਤ ਨੂੰ ਸ਼ਰਾਬਾਂ ਪੀ ਕੇ ਵਿਸ਼ਿਆਂ ਵਿਕਾਰਾਂ ਚ ਲੰਪਟ ਹੋ ਕੇ ਪਏ ਰਹਿਣਾ, ਦਿਨੇ ਮੱਥਾ ਟਿਕਾ ਲਿਆ। ਕਈ ਤਾਂ ਇਹੋ ਜਿਹੇ ਹੀ ਨੇ, ਬਥੇਰਾ ਅਖਬਾਰਾਂ ਚ ਉਹਨਾਂ ਦੀ ਚਰਚਾ ਵੀ ਆਈ ਹੈ, ਪਰ ਫਿਰ ਦੱਬ ਲੈਂਦੇ ਨੇ, ਕਿਉਂਕਿ ਇੱਕ ਤਕੜਾ ਟੋਲਾ ਹੈ। ਜਿੱਥੇ ਲੱਖਾਂ ਬੰਦਿਆਂ ਦਾ ਇੱਕੋ ਹੀ ਟੋਲਾ ਇਕੱਠਾ ਹੋ ਜਾਏ, ਇੱਕੋ ਰੀਤੀ ਮਿਲ ਜਾਏ ਉਹਨਾਂ ਦੀ, ਉਸ ਟੋਲੇ ਨੂੰ ਕਿਹੜਾ ਤੋੜੇ? ਉਹ ਸਾਰੇ ਇੱਕੋ ਹੀ ਰਸਤੇ ਚੱਲੀ ਜਾਂਦੇ ਨੇ। ਸਹੀ ਮਾਰਗ ਤੇ ਚੱਲਣ ਵਾਲਿਆਂ ਨੂੰ ਉਲਟਾ ਨਿੰਦੇ ਨੇ ਉਹ। ਪਰ ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਮੇਰੇ ਸਤਿਗੁਰੂ ਜਿੱਡਾ ਹੋਰ ਕੋਈ ਨਹੀਂ ਹੈ, ਕਿਉਂਕਿ ਮੇਰੇ ਸਤਿਗੁਰੂ ਨੇ ਆਪ ਬੁੱਝ ਲਿਆ, ਪਰਮਾਤਮਾ ਨੂੰ ਜਾਣ ਲਿਆ। ਇਸ ਕਰਕੇ ਜਿੰਨੀ ਸਿੱਖੀ ਚੌਥੇ ਪਾਤਸ਼ਾਹ ਦੀ ਹੁਣ ਬਾਣੀ ਚ ਆਪਾਂ ਨੂੰ ਮਿਲਣੀ ਆ ਨਾ, ਮਹਾਰਾਜ ਤੈਨ ਗੁਰੂ ਸਾਹਿਬ ਨਾਲ ਪਰਮਾਤਮਾ ਨਾਲ ਜੋੜ ਦਿੰਦੇ। ਦੇਖੋ ਕਿੰਨਾ ਸੁੰਦਰ ਉਪਦੇਸ਼ ਕਰ ਰਹੇ ਮਹਾਰਾਜ। ਹਉ ਗੁਰ ਸਰਨਾਈ ਢੈ ਪਵਾਂ, ਕਰ ਦਇਆ ਮੇਲੇ ਪ੍ਰਭ ਸੋਏ। ਜੇ ਐਸੇ ਗੁਰਾਂ ਦੀ ਸ਼ਰਨ ਵਿੱਚ ਢਹਿ ਪਈਏ ਨਾ, ਡਿੱਗ ਪਈਏ, ਕਹਿੰਦੇ ਮੈਂ ਤਾਂ ਡਿੱਗ ਪਵਾਂ, ਐਸੇ ਗੁਰਾਂ ਦੀ ਸ਼ਰਨ ਵਿੱਚ ਮੈਂ ਤਾਂ ਡਿੱਗਿਆ ਹੀ ਹੋਇਆ, ਤਾਂ ਮੈਨੂੰ ਬੜੀ ਆਸ ਹੈ ਕਿ ਉਹ ਸਤਿਗੁਰੂ ਜੀ ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਉਸ ਵਾਹਿਗੁਰੂ ਨਾਲ ਮੇਲ ਦੇਣਗੇ। ਗੁਰਾਂ ਦੀ ਸ਼ਰਨ ਵਿੱਚ ਡਿੱਗੀਏ ਤਾਂ ਸਹੀ। ਲੋਕ ਕਹਿੰਦੇ ਮੱਥਾ ਟੇਕਣ ਦਾ ਰੋਜ਼ ਕੀ ਫਾਇਦਾ, ਸਵੇਰੇ ਸ਼ਾਮ ਮੱਥਾ ਟੇਕਣ ਦਾ ਕੀ ਫਾਇਦਾ, ਮਹੀਨੇ ਬਾਅਦ ਟੇਕ ਤਾਂ ਲਿਆ। ਉਹਨਾਂ ਨੂੰ ਪਰਮਾਤਮਾ ਨੂੰ ਮਿਲਣ ਦੀ ਇੱਛਾ ਹੀ ਨਹੀਂ। ਅਸਲ ਵਿੱਚ ਪਦਾਰਥਵਾਦੀ ਲੋਕ ਘਰਾਂ 'ਚ ਪਦਾਰਥ ਭਰੇ ਪਏ ਨੇ, ਉਹ ਕਹਿੰਦੇ ਗੁਰੂ ਦੀ ਲੋੜ ਹੀ ਨਹੀਂ। ਬਾਕੀ ਗੱਲ ਠੀਕ ਹੈ, ਜਿਹਦੇ ਘਰ 'ਚ ਇੰਨਾ ਕੁਛ ਹੈ ਉਹਨੂੰ ਪਰਮਾਤਮਾ ਦੇ ਮਿਲਣ ਦੀ ਇੱਛਾ ਨਹੀਂ, 84 ਦੀ ਜੂਨ ਕੱਟਣ ਦੀ ਇੱਛਾ ਨਹੀਂ, ਉਹ ਬੰਦੇ ਨੂੰ ਤਾਂ ਮਤਲਬ ਹੀ ਨਹੀਂ ਕੋਈ ਗੁਰਾਂ ਦੇ ਨਾਲ, ਗੁਰਾਂ ਦੇ ਨਾਲ ਤਾਂ ਬੰਦੇ ਉਸ ਨੂੰ ਮਤਲਬ ਹੈ ਜਿਹਨੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਉਹ ਕਿਉਂ ਗੁਰੂ ਦੀ ਸ਼ਰਨ ਡਿੱਗੂਗਾ ਆ ਕੇ? ਇਹ ਤਾਂ ਕਿਸੇ ਨੂੰ ਸੋਝੀ ਹੁੰਦੀ ਤਾਂ ਡਿੱਗਦਾ ਆ ਕੇ। ਅਤੇ ਲੋਕ ਗੁਰੂ ਦੀ ਸ਼ਰਨ ਵਿੱਚ ਪਿਆ ਪਵਾਏ ਕਹਿੰਦੇ ਪਏ ਤੋਂ ਬਿਨਾਂ ਹੀ ਐਵੇਂ ਹੀ ਮੈਂ ਬਹਿ ਜਾਂਗਾ ਜਿੱਦ ਕਰਕੇ ਕਿ ਰੱਬ ਮੈਨੂੰ ਮਿਲੇ, ਰੱਬ ਮਿਲੇ। ਗੁਰੂ ਤੋਂ ਬਿਨਾਂ ਰੱਬ ਮਿਲ ਜਾਂ ਨਹੀਂ ਮਿਲਦਾ? ਮਨ ਹਠ ਕਿਨੈ ਨਾ ਪਾਇਆ, ਕਰੋ ਪਾਪ ਥੱਕੇ ਸਭ ਕੋਏ। ਸਤਿਗੁਰੂ ਨੂੰ ਪ੍ਰਾਪਤ ਕੀਤੇ ਤੋਂ ਬਿਨਾਂ ਮਨ ਦੇ ਹੱਠ ਕਰਕੇ ਉਹ ਪਾਓ ਕਰੀ ਜਾਂਦੇ ਨੇ, ਉਹ ਪ੍ਰਾਪਤੀ ਕਰ ਨਹੀਂ ਸਕਦੇ, ਯਤਨ ਕਰ ਕਰਕੇ ਥੱਕ ਜਾਂਦੇ ਨੇ। ਕਿਉਂਕਿ ਸਤਿਗੁਰੂ ਤੋਂ ਬਿਨਾਂ ਮਨ ਦੇ ਹੱਠ ਕਰਕੇ ਜਪ ਤਪ ਅਨੇਕ ਪ੍ਰਕਾਰ ਦੇ ਕਰਮ ਉਹਦੀ ਪ੍ਰਾਪਤੀ ਹੁੰਦੀ ਨਹੀਂ, ਕਰਮ ਕਰੀ ਜਾਂਦੇ ਨੇ। ਸਿਆਣਪ ਆਪਣੀਆਂ ਦਿਖਾਈ ਜਾਂਦੇ ਨੇ, ਮਨ ਕੋਰਾ। ਸਹਿਸ ਸਿਆਣਪ ਕਰ ਰਹੇ ਮਨ ਕੋਰਾ, ਰੰਗ ਨਾ ਹੋਏ। ਜਿਹੜੇ ਮਨਮੁਖ ਬੰਦੇ ਆ ਉਹ ਸ਼ਾਸਤਰਾਂ ਦਾ ਪੜ੍ਹਨਾ ਅਤੇ ਵਰਤ ਰੱਖਣੇ ਇਤਿਆਦਿਕ ਹਜ਼ਾਰਾਂ ਸਿਆਣਪਾਂ ਵਾਲੇ ਕੰਮ ਕਰਦੇ ਨੇ, ਫਿਰ ਵੀ ਉਹਨਾਂ ਦਾ ਮਨ ਰੂਪ ਕੋਰਾ ਵਸਤਰ ਪਰਮੇਸ਼ਰ ਦੇ ਭੈ ਧਾਰਨੇ ਰੂਪ ਖੁੰਬ ਉੱਪਰ ਚੜਿਆ ਹੀ ਨਹੀਂ। ਕਿਉਂਕਿ ਉਹ ਖੁੰਬ ਉੱਪਰ ਨਹੀਂ ਚੜਿਆ ਅਤੇ ਸ਼ਰਮ ਰੂਪ ਪਾਹ ਤੋਂ ਰਹਿਤ ਹੋਣ ਕਰਕੇ ਉਹਨੂੰ ਭਗਤੀ ਰੂਪੀ ਜਿਹੜਾ ਵੈਰਾਗ ਦਾ ਰੰਗ ਹੈ ਇਹ ਚੜਿਆ ਹੀ ਨਹੀਂ। ਉਹਨੇ ਡਰ ਨਹੀਂ ਧਾਰਿਆ, ਨਾ ਹੀ ਕੋਈ ਸ਼ਰਮ ਆਈ ਉਹਨੂੰ, ਇਸ ਕਰਕੇ ਉਹਨੂੰ ਨਾ ਵਿਰਾਗ ਹੋਇਆ ਨਾ ਹੀ ਉਹਨੂੰ ਫਿਰ ਭਗਤੀ ਮਿਲੀ। ਇਹਨਾਂ ਚੀਜ਼ਾਂ ਕਰਕੇ ਭਗਤੀ ਕਰਨੀ ਸੌਖੀ ਨਹੀਂ। ਗੱਲਾਂ ਜਿਹੜੀਆਂ ਕਰਨੀਆਂ ਬਹੁਤ ਸੌਖੀਆਂ ਨੇ, ਗੱਲਾਂ ਮਹਾਂਪੁਰਸ਼ਾਂ ਦੀਆਂ ਕਰ ਲੈਣੀਆਂ ਸੌਖੀਆਂ ਹੁੰਦੀਆਂ ਨੇ। ਮੈਂ ਮਹਾਂਪੁਰਖਾਂ ਦੇ ਬਈ ਨਾ ਰਹੇ, ਕੋਈ 10 ਕੁ ਦਿਨ ਵੀ ਕੋਈ ਮਹਾਤਮਾ ਨਾ ਰਹੇ ਜੇ ਮਹੀਨਾ, ਉਹਦੇ ਅੰਦਰ ਜ਼ਿਆਦਾ ਹਉਮੈ ਹੋ ਜਾਂਦੀ ਮੈਂ ਨਾ ਰਿਹਾ। ਇੱਥੇ ਜਿਹੜੇ ਸਾਰੀ ਜ਼ਿੰਦਗੀ ਨਾਲ ਰਹੇ ਉਹ ਕਦੇ ਜਣਾਉਂਦੇ ਹੀ ਨਹੀਂ ਮੈਂ ਨਾਲ ਰਿਹਾ। ਜਿਹੜੇ ਬੰਦੇ 4 ਕੁ ਦਿਨ ਨਾਲ ਰਹੇ ਨੇ ਉਹ ਸਾਰੇ ਸੰਸਾਰ 'ਚ ਡਾਉਣੀ ਪਿੱਟਦੇ ਮੈਂ ਨਾਲ ਰਿਹਾ। ਤੇ ਇਸ ਕਰਕੇ ਜਿਨ੍ਹਾਂ ਨੇ ਦਰਸ਼ਨ ਵੀ ਨਹੀਂ ਕੀਤੇ ਉਹ ਵੀ ਕਹਿੰਦੇ ਮੈਂ ਹੀ ਹਾਂ, ਅਸਲ ਬ੍ਰਹਮ ਗਿਆਨੀ ਮੈਂ ਹੀ ਹਾਂ। ਗੁਰੂ ਵੀ ਉਹੀ ਬਣ ਬਣ ਕੇ ਬੈਠਦੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਲੋਕ ਆਪਣੀ ਬੜੀ ਤਕੜੀ ਸਿਆਣਪ ਦਿਖਾਉਂਦੇ ਨੇ ਔਰ ਸੰਸਾਰ ਅੰਦਰ ਵਡਿਆਈ ਲੈਣ ਨੂੰ ਭੱਜਦੇ ਨੇ। ਕੂੜ ਕਪਟ ਕਿਨੈ ਨਾ ਪਾਇਓ, ਜੋ ਬੀਜੈ ਖਾਵੈ ਸੋਏ। ਝੂਠ ਬੋਲਣ ਕਰਕੇ ਤੇ ਕਪਟ ਕਰਨ ਨਾਲ ਕਿਸੇ ਨੇ ਵੀ ਕਿਸੇ ਪ੍ਰਕਾਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕੀਤੀ। ਜਿਵੇਂ ਜ਼ਿਮੀਂਦਾਰ ਧਰਤੀ ਦੇ ਵਿੱਚ ਬੀਜ ਬੀਜਦਾ ਅੰਤ ਨੂੰ ਉਹੀ ਕੱਟ ਕੇ ਖਾਂਦਾ, ਸੋ ਇਸੇ ਤਰ੍ਹਾਂ ਹੀ ਕਹਿੰਦੇ ਨੇ ਕਰਮਾਂ ਦਾ ਬੀਜ ਬੀਜਦਾ ਹਰੇਕ ਬੰਦਾ ਉਹਦੇ ਅਨੁਸਾਰ ਹੀ ਫਲ ਖਾਂਦਾ। ਝੂਠ ਬੋਲਣਾ ਤੇ ਕਪਟ ਕਰਨੇ ਰੂਪ ਬੀਜ ਬੀਜਦਾ ਤਾਂ ਦੁੱਖ ਭੋਗਦਾ। ਹੁਣ ਗਿਆਨਵਾਨਾਂ ਦਾ ਨਿਸ਼ਚਾ ਕੀ ਹੈ, ਬ੍ਰਹਮ ਗਿਆਨੀ ਕੀ ਕਹਿੰਦੇ ਨੇ? ਇਹ ਤਾਂ ਅਸੀਂ ਇੱਕ ਮਨਮੁੱਖ ਦੀ ਦਸ਼ਾ ਕਥਨ ਕੀਤੀ ਹੈ। ਬ੍ਰਹਮ ਗਿਆਨੀ ਐਸਾ ਕਰਦੇ ਨੇ, ਉਹ ਬਚਨ ਸਭਨਾ ਤੇਰੀ ਆਸ ਪ੍ਰਭ, ਸਭ ਜੀ ਤੇਰੇ ਤੂੰ ਰਾਸ। ਹੇ ਵਾਹਿਗੁਰੂ ਜੀ, ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ, ਤੁਸੀਂ ਸਾਰਿਆਂ ਨੂੰ ਸਵਾਸਾਂ ਰੂਪੀ ਪੂੰਜੀ ਦੇ ਰਹੇ ਹੋ, ਸਾਰਿਆਂ ਜੀਵਾਂ ਨੂੰ ਤੇਰੀ ਆਸ ਲੱਗ ਰਹੀ, ਤੁਹਾਡੇ ਤੇ ਆਸ ਲਾ ਕੇ ਬੈਠੇ ਸਾਰੇ ਜੀਵ। ਪ੍ਰਭ ਤੁਧੋਂ ਖਾਲੀ ਕੋ ਨਹੀਂ, ਦਰ ਗੁਰਮੁਖਾਂ ਨੋ ਸਾਬਾਸ। ਹੇ ਵਾਹਿਗੁਰੂ, ਆਪ ਜੀ ਤੋਂ ਖਾਲੀ ਕੋਈ ਵੀ ਨਹੀਂ ਹੈ। ਕਹਿਣ ਤੋਂ ਭਾਵ ਹੈ ਕਿ ਸਾਰਿਆਂ ਦੇ ਅੰਦਰ ਆਪ ਜੀ ਦੀ ਚੇਤਨ ਸੱਤਾ ਹੈ, ਹਰੇਕ ਦੇ ਅੰਦਰ ਜੋਤ ਹੈ, ਆਪ ਸਾਰਿਆਂ ਅੰਦਰ ਵਿਆਪਕ ਹੋ। ਜਿਨ੍ਹਾਂ ਗੁਰਮੁਖਾਂ ਨੇ ਆਪਣੇ ਅੰਦਰ ਪਾਪ ਦੀ ਚੇਤਨ ਸੱਤਾ ਨੂੰ ਵੇਖਿਆ ਸੀ, ਉਹਨਾਂ ਨੇ ਤਾਂ ਆਪਣਾ ਕਰਮ ਪਾਪੀ ਬਣਾ ਲਿਆ। ਉਹ ਹੋਰ ਤਰ੍ਹਾਂ ਦੇਖਦੇ ਨੇ ਤੁਹਾਨੂੰ, ਚੇਤਨ ਸੱਤਾ ਨਾ ਦੇਖਦੇ ਹੋਏ ਉਹ ਮਨ ਨੂੰ ਦੇਖਦੇ ਨੇ, ਆਪਣੀ ਬੁੱਧੀ ਦਾ ਮਾਣ ਕਰਦੇ ਨੇ, ਮਨ ਦਾ ਅਹੰਕਾਰ ਕਰਦੇ ਨੇ। ਪਰ ਜਿਨ੍ਹਾਂ ਨੇ ਤੁਹਾਡੀ ਸ਼ੁੱਧ ਚੇਤਨ ਸੱਤਾ ਨੂੰ ਅੰਦਰ ਤੱਕਿਆ ਹੈ, ਆਪਣੇ ਅੰਦਰ ਉਹ ਚੇਤਨ ਸੱਤਾ ਜੋ ਆਤਮਾ ਸ਼ੁੱਧ ਸਰੂਪ ਹੈ, ਉਹ ਸਾਰਿਆਂ ਨਾਲੋਂ ਵੱਡਾ ਮੰਨਿਆ ਜਾਂਦਾ ਜੀਵ, ਉਹਨੂੰ ਸ਼ਾਬਾਸ਼, ਧੰਨਤਾ ਦੇ ਯੋਗ ਹੈ ਉਹ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਭਾਵੇਂ ਤੁਹਾਡੇ ਤੋਂ ਖਾਲੀ ਕੋਈ ਨਹੀਂ, ਸਾਰਿਆਂ ਵਿੱਚ ਤੁਸੀਂ ਆਪ ਹੀ ਬੈਠੇ ਹੋ, ਦਾਤਾਂ ਦੇਣ ਵਾਲੇ ਹੋ, ਪਰ ਤੁਹਾਡੇ ਦਰਬਾਰ ਜਿਹੜਾ ਨਾ, ਦਰ ਜਿਹੜਾ ਹੈ ਪਰਲੋਕ ਵਿੱਚ, ਗੁਰਮੁਖਾਂ ਨੂੰ ਧੰਨਤਾ ਯੋਗ ਮਿਲਦੀ ਹੈ, ਸ਼ਾਬਾਸ਼। ਵੇਖ ਭਾਉ ਜਲ ਡੁੱਬਦੇ ਕੱਢ ਲੈ, ਜਨ ਨਾਨਕ ਕੀ ਅਰਦਾਸ। ਮਹਾਰਾਜ ਕਹਿੰਦੇ ਹੇ ਵਾਹਿਗੁਰੂ ਜੀ, ਹੇ ਸਤਿਗੁਰੂ, ਮੈਂ ਜਿਹੜਾ ਸੇਵਕ ਹਾਂ ਨਾ ਤੁਹਾਡਾ, ਗੁਰੂ ਰਾਮਦਾਸ ਜੀ ਬਹੁਤ ਨਿਮਰਤਾ ਨਾਲ ਕਹਿੰਦੇ, ਮੈਂ ਜਿਹੜਾ ਤੁਹਾਡਾ ਜਾਨ ਹੈ, ਕਹਿੰਦੇ ਮੈਂ ਜਨ ਦੀ ਆਪ ਜੀ ਦੇ ਅੱਗੇ ਇਹੀ ਬੇਨਤੀ ਹੈ ਕਿ ਇਹ ਵਿਆਹ ਰੂਪ ਸੰਸਾਰ ਸਮੁੰਦਰ ਚੋਂ ਡੁੱਬਦੇ ਹੋਏ ਜੀਵ ਨੂੰ ਤੁਸੀਂ ਇਹ ਕਿਰਪਾ ਕਰਕੇ ਕੱਢ ਸਕਦੇ ਹੋ, ਕੱਢ ਲਓ ਜੀ ਮੈਨੂੰ। ਸਤਿਗੁਰੂ ਜੀ ਬਹੁਤ ਸ਼ੁੱਧ ਤਰੀਕੇ ਨਾਲ ਸਾਨੂੰ ਸਿੱਖੀ ਦੀ ਦਾਤ ਦੇ ਰਹੇ, ਮੰਗਣ ਦੀ ਜਾਚ ਸਿਖਾ ਰਹੇ। ਸ੍ਰੀ ਰਾਗ ਮਹੱਲਾ ਚੌਥਾ। ਨਾਮ ਮਿਲੈ ਮਨ ਤ੍ਰਿਪਤੀ ਹੈ, ਬਿਨ ਨਾਮੈ ਤ੍ਰਿਗ ਜੀਵਾਸ। ਪਰਮੇਸ਼ਰ ਦਾ ਨਾਮ ਜਦੋਂ ਮਿਲ ਜਾਂਦਾ ਤਾਂ ਮਨ ਰੱਜ ਜਾਂਦਾ, ਤ੍ਰਿਪਤ ਹੋ ਜਾਂਦਾ। ਨਾਮ ਤੋਂ ਬਿਨਾਂ ਜੀਵ ਨੂੰ ਜੋ ਜਿਉਣੇ ਦੀ ਆਸ ਹੈ ਨਾ, ਨਾਮ ਤੋਂ ਬਿਨਾਂ ਤ੍ਰਿਕਾਰ ਹੈ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਨਾਮ ਨਾਲ ਮਨ ਰੱਜਦਾ। ਇਹ ਵੀ ਪ੍ਰਤੱਖ ਹੈ ਕਿ 2 ਘੰਟੇ ਰੋਜ਼ ਨਾਮ ਜਪਿਆ ਜਾਵੇ ਤਾਂ ਮਨ ਰੱਜ ਜਾਂਦਾ ਹੈ। ਬਾਅਦ ਵਿੱਚ ਕਈ ਗੁਰਮੁਖ ਐਸਾ ਵੀ ਕਹਿੰਦੇ ਜੀ ਸਾਨੂੰ ਖਾਧਾ ਵੀ ਨਹੀਂ ਕੁਛ ਹੁੰਦਾ, ਜਦੋਂ ਕਾਫ਼ੀ ਭਜਨ ਪਾਠ ਕਰਨ ਤੋਂ ਉਪਰੰਤ ਇਉਂ ਲੱਗਦਾ ਜਿਵੇਂ ਬਹੁਤ ਕੁਛ ਖਾ ਲਿਆ ਹੁੰਦਾ ਅਤੇ ਡਕਾਰ ਵੀ ਆਉਂਦਾ ਬਾਅਦ 'ਚ, ਅਤੇ ਰੋਟੀ ਨੂੰ ਵੀ ਜੀ ਨਹੀਂ ਕਰਦਾ। ਨਾਮ ਐਸੀ ਖੁਰਾਕ ਹੈ ਕਿ ਇਹ ਭੋਜਨ ਵੀ ਬਣ ਜਾਂਦਾ, ਪਾਣੀ ਵੀ ਬਣ ਜਾਂਦਾ, ਨਾਮ ਚਾਨਣ ਵੀ ਬਣ ਜਾਂਦਾ। ਨਾਮ ਹੀ ਸਭ ਕੁਛ ਹੈ ਮਹਾਰਾਜ ਕਹਿੰਦੇ। ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣ ਤਾਸ। ਜੇ ਕੋਈ ਗੁਰਮੁਖ ਸੱਜਣ ਗਿਆਨਵਾਨ ਰੱਬ ਦਾ ਪਿਆਰਾ ਮਿੱਤਰ ਮੇਰਾ ਕੋਈ ਇਹੋ ਜਿਹਾ ਬਣ ਜੇ, ਮਿਲ ਜੇ ਮੈਨੂੰ, ਤਾਂ ਉਹ ਮੈਨੂੰ ਸ਼ੁਭ ਗੁਣਾਂ ਦੇ ਖਜ਼ਾਨੇ ਨੂੰ ਪਰਮਾਤਮਾ ਨੂੰ ਦੱਸ ਦੇਵੇ ਕਿ ਉਹ ਕਿਵੇਂ ਮਿਲੇਗਾ, ਕਿੱਥੇ ਹੈ। ਕਹਿੰਦੇ ਮੈਂ ਇਹੋ ਜਿਹੇ ਸੱਜਣ ਭਾਲ ਲਵਾਂ ਜਾ ਕੇ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਂ, ਉਹਨਾਂ ਨੂੰ ਲੱਭ ਲਵਾਂ। ਹਾਂ ਤੇ ਸਵਿੱਟ ਹੋਂ ਚੌਖਨ ਨਹੀਂ ਹੈ ਮੈਂ ਨਾਮ ਕਰੇ ਪ੍ਰਗਾਸ। ਮੈਂ ਉਹ ਪੁਰਸ਼ ਦੇ ਉੱਪਰੋਂ ਚੌਖੰਨੀਆਂ ਹੁੰਦਾ, 4 ਟੁਕੜੇ ਬਲਿਹਾਰ ਹੋ ਜਾਵਾਂ, ਟੁਕੜੇ ਟੁਕੜੇ ਹੋ ਜਾਵਾਂ। ਸਾਹਿਬ ਤੇਰੇ ਨਾਮ ਵਿੱਚੋਂ ਬਿੰਦ ਬਿੰਦ ਚੁੱਕ ਚੁੱਕ ਹੋਏ, ਤੇਰੇ ਨਾਮ ਤੋਂ ਟੁਕੜੇ ਟੁਕੜੇ ਹੋ ਜਾਂ, ਬਲਿਹਾਰ ਹੋ ਜਾਂ। ਮੈਂ ਨਾਮ ਕਰੇ ਪ੍ਰਗਾਸ, ਜੇ ਮੈਨੂੰ ਨਾਮ ਦਾ ਪ੍ਰਕਾਸ਼ ਕਰੇ, ਨਾਮ ਦਾ ਉਪਦੇਸ਼ ਦੇਵੇ, ਨਾਮ ਦੇ ਚਾਨਣ ਵਿੱਚ ਲਿਆਵੇ ਉਸ ਰੱਬ ਦੇ ਪਿਆਰੇ, ਤੋਂ ਮੈਂ ਟੁਕੜੇ ਟੁਕੜੇ ਹੋ ਜਾਂ, ਬਲਿਹਾਰ ਬਲਿਹਾਰ ਹੋਵਾਂ। ਮੇਰੇ ਪ੍ਰੀਤਮਾ ਹੋਂ ਜੀਵਾਂ ਨਾਮ ਧਿਆਏ। ਹੇ ਮੇਰੇ ਪ੍ਰੀਤਮ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ, ਮੈਂ ਤਾਂ ਨਾਮ ਨੂੰ ਜਪ ਕੇ ਜਿਉਂਦਾ ਜੀ, ਹੋਰ ਮੇਰਾ ਕੋਈ ਕਰਮ ਨਹੀਂ, ਮੇਰਾ ਤਾਂ ਨਾਮ ਨਾਲ ਹੀ ਚਿੱਤ ਜੁੜਿਆ ਹੋਇਆ। ਬਿਨ ਨਾਵੈ ਜੀਵਨ ਨਾ ਥੀਐ, ਮੇਰੇ ਸਤਿਗੁਰ ਨਾਮ ਦ੍ਰਿੜਾਏ ਰਾਓ। ਹੁਣ ਨਾਮ ਸਿਮਰਨ ਤੋਂ ਬਿਨਾਂ ਮੇਰਾ ਜੀਵਨ ਨਹੀਂ ਹੁੰਦਾ, ਸਿਮਰਨ ਹੀ ਮੇਰਾ ਜੀਵਨ ਬਣ ਗਿਆ, ਸਿਮਰਨ ਹੀ ਮੇਰਾ ਸਭ ਕੁਛ ਹੈ, ਭੋਜਨ ਹੈ, ਪਾਣੀ ਹੈ। ਇਸ ਕਰਕੇ ਮੇਰੇ ਸਤਿਗੁਰੂ ਕਿਰਪਾ ਕਰਕੇ ਮੈਨੂੰ ਤੁਸੀਂ ਆਪ ਨਾਮ ਦ੍ਰਿੜ ਕਰਵਾਓ ਜੀ। ਨਾਮ ਦੇ ਦ੍ਰਿੜ ਕਰਨ ਦਾ ਮਤਲਬ ਨਾਮ ਦੇ ਉੱਤੇ ਮੇਰਾ ਭਰੋਸਾ ਬਣ ਜੇ, ਨਿਸ਼ਚਾ ਬਣ ਜੇ, ਹੋਰ ਚੀਜ਼ਾਂ ਸਾਰੀਆਂ ਮੈਨੂੰ ਕੂੜ ਕਰਕਟ ਲੱਗਣ, ਗੰਦਗੀ ਦਾ ਢੇਰ ਲੱਗਣ। ਇੱਕ ਤੇਰਾ ਨਾਮ ਹੀ ਹੀਰਾ ਦਿਖੇ ਕਿ ਨਾਮ ਹੀ ਹੀਰਾ ਹੈ, ਨਾਮ ਹੀ ਵਧੀਆ ਹੈ। ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ। ਵਾਹਿਗੁਰੂ ਦਾ ਨਾਮ ਇੱਕ ਅਮੋਲਕ ਰਤਨ ਹੈ, ਪਰੰਤੂ ਇਹ ਜਿਹੜਾ ਰਤਨ ਹੈ ਨਾ, ਕਹਿੰਦੇ ਸਤਿਗੁਰੂ ਦੇ ਕੋਲ ਹੈ ਬਸ। ਇਹ ਪ੍ਰਾਪਤ ਕਿਵੇਂ ਹੋਵੇ ਜੀ, ਜੇ ਸਤਿਗੁਰਾਂ ਦੇ ਕੋਲ ਜਿਹੜਾ ਨਾਮ ਹੈ ਕਿਵੇਂ ਮਿਲੇ ਸਾਨੂੰ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰੂ ਹੁਣ ਤਾਂ ਦੇਣਗੇ ਜੇ ਤੂੰ ਕੋਈ ਸੇਵਾ ਕਰੇਗਾ ਭਾਈ ਸਤਿਗੁਰਾਂ ਦੀ। ਸੇਵਾ ਤੋਂ ਬਿਨਾਂ ਮਹਾਰਾਜ ਨੇ ਦੇਣਾ ਨਹੀਂ ਨਾਮ ਤੈਨੂੰ। ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ। ਜਦੋਂ ਇਹ ਬੰਦਾ ਤਨੋ ਮਨ ਹੋ ਕੇ ਗੁਰੂ ਸਾਹਿਬ ਦੀ ਸੇਵਾ ਕਰਦਾ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਲੱਗ ਜਾਂਦਾ, ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਕਾਸ਼ ਰੂਪ ਰਤਨ, ਨਾਮ ਰੂਪ ਰਤਨ ਇਹਨੂੰ ਕੱਢ ਕੇ ਇਹਦੇ ਹਿਰਦੇ 'ਚ ਰੱਖ ਦਿੰਦੇ, ਤਲੀ 'ਤੇ ਰੱਖ ਕੇ ਹਿਰਦੇ 'ਚ ਰੱਖ ਦਿੰਦੇ। ਆਹ ਲੈ ਭਾਈ ਨਾਮ। ਜੇ ਕੋਈ ਬੰਦਾ ਗੁਰੂ ਸਾਹਿਬ ਦੀ ਸੇਵਾ ਹੀ ਨਹੀਂ ਕਰਦਾ, ਲੋਕੀ ਕਹਿੰਦੇ ਨਾਮਦਾਨ ਮਿਲੇ, ਪ੍ਰਕਾਸ਼ ਵੇਲੇ ਨਹੀਂ ਕੋਈ ਆਉਂਦਾ, ਸੁਖਾਸਨ ਵੇਲੇ ਨਹੀਂ ਕੋਈ ਖੜਦਾ। ਸਤਿਗੁਰੂ ਕਹਿੰਦੇ ਇੱਕ ਟਾਈਮ ਤਾਂ ਕਹਿੰਦੇ ਟਾਈਮ ਹੀ ਨਹੀਂ, ਦਿਨੇ ਆ ਜਾ, ਚੌਰ ਨਹੀਂ ਕਰਨੀ ਮਹਾਰਾਜ ਨੂੰ, ਪਾਲਕੀ ਅਤੇ ਕੱਪੜਾ ਫੇਰ, ਗੁਰੂ ਘਰ 'ਚ ਸਫਾਈ ਕਰ, ਸੰਗਤ ਦੀ ਸੇਵਾ ਕਰ, ਕਿਤੇ ਵੀ ਜਾ ਗੁਰੂ ਘਰਾਂ ਦੀ ਸੇਵਾ ਕਰ, ਫੇਰ ਹੀ ਕੁਛ ਦੇਣਗੇ। ਫੋਕਟ ਖੜ ਕੇ ਨਾਮ ਮੰਗ ਲਿਆ, ਇੱਦਾਂ ਤਾਂ ਬਿਨਾਂ ਸੇਵਾ ਤੋਂ ਨਾਮ ਨਹੀਂ ਦੇਣਾ ਗੁਰਾਂ ਨੇ। ਗੁਰ ਸੇਵਾ ਤੇ ਨਾਮੇ ਲਾਗਾ, ਇਸ ਮਿਲਿਆ ਜਿਸ ਮਸਤਕ ਭਾਗਾ। ਧੰਨ ਵਡਭਾਗੀ ਵਡਭਾਗੀ ਆ ਜੋ ਆਏ ਮਿਲੇ ਗੁਰਪਾਸ। ਉਹ ਵਡਭਾਗੀ ਬੰਦੇ ਜਿਹੜੇ ਨੇ, ਧੰਨਤਾ ਯੋਗ ਆ, ਵੱਡਿਆਂ ਭਾਗਾਂ ਵਾਲੇ ਨੇ, ਜਿਹੜੇ ਗੁਰਾਂ ਨੂੰ ਆ ਕੇ ਮਿਲੇ ਨੇ, ਸਤਿਗੁਰੂ ਨੂੰ ਆ ਕੇ ਮਿਲ ਪਏ ਨੇ। ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗਹੀਣ ਵਸ ਕਾਲ। ਜਿਨ੍ਹਾਂ ਪੁਰਸ਼ਾਂ ਨੂੰ ਕਹਿੰਦੇ ਸਤਿਗੁਰੂ ਪੁਰਖ ਨਹੀਂ ਮਿਲੇ, ਉਹ ਭਾਗਾਂ ਤੋਂ ਹੀਣੇ, ਪੁੰਨਾਂ ਤੋਂ ਰਹਿਤ ਨੇ। ਉਹ ਪਾਪੀ ਇਨਸਾਨ ਸਦਾ ਹੀ ਕਾਲ ਦੇ ਅਧੀਨ ਹੀ ਰਹਿੰਦੇ ਨੇ, ਉਹ ਕਾਲ ਦੀ ਸਰਕਾਰ ਦੇ ਅਧੀਨ ਰਹਿੰਦੇ ਨੇ, ਕਿਉਂਕਿ ਸਰਕਾਰ ਤਾਂ ਰੱਬ ਦੀ ਵੀ ਹੈ। ਸਰਕਾਰ ਧਰਮ ਰਾਜੇ ਦੀ ਵੀ ਦੱਸੀ ਸੀ ਕੱਲ, ਉਹ ਦੁਸ਼ਟ ਆਤਮਾ ਤੇਰੀ ਸਰਕਾਰ ਕਹਿੰਦੇ, ਦੁਸ਼ਟ ਆਤਮਾ ਲੋਕ ਜਿਹੜੀ ਉਹ ਪਰਜਾ ਧਰਮ ਰਾਜੇ ਦੀ ਹੈ, ਨਾਮ ਜਪਣ ਵਾਲੇ ਜਿਹੜੇ ਨੇ ਉਹ ਨਿਰੰਕਾਰ ਉਹਨਾਂ ਦੀ ਸਰਕਾਰ ਹੈ, ਅਤੇ ਜਿਹੜੇ ਲੋਕ ਬਿਲਕੁਲ ਹੀ ਗਏ ਗਵਾਚੇ ਨੇ ਉਹਨਾਂ ਦੀ ਵੱਖਰੀਆਂ ਵੱਖਰੀਆਂ ਸਾਰਿਆਂ ਦੀਆਂ ਹਸਤੀਆਂ ਨੇ, ਉਹ ਕਾਲ ਦੇ ਵਾਸੀ ਰਹਿੰਦੇ ਨੇ ਹਮੇਸ਼ਾ, ਕਾਲ ਉਹਨਾਂ ਦੀ ਸਰਕਾਰ ਹੈ। ਓਏ ਫਿਰ ਜੋਨ ਭਵਾਈ ਹੈ ਵਿੱਚ ਵਿਸ਼ਟਾ ਕਰ ਵਿਕਰਾਲ। ਉਹ ਬੰਦੇ ਵਾਰ ਵਾਰ ਜੂਨੀਆਂ 'ਚ ਹੀ ਫਰਾਏ ਜਾਂਦੇ ਨੇ, ਮਾਤਾ ਦੇ ਉਦਰ 'ਚ ਆ ਗਏ, ਫਿਰ ਵਿਸ਼ਟਾ ਵਿੱਚ ਭਿਆਨਕ ਕੀੜਾ ਬਣ ਗਿਆ, ਗੰਦਗੀ ਦਾ ਕੀੜਾ ਬਣ ਗਿਆ, ਵਿਸ਼ਟਾ ਵਿੱਚ ਭਿਆਨਕ ਸਰੂਪ ਕੀਤਾ ਜਾਂਦਾ ਉਹਦਾ। ਉਹਨਾਂ ਪਾਸ ਦੁਆਸ ਨਾ ਪਿੱਟੀਆ ਜਿਨ ਅੰਤਰ ਕ੍ਰੋਧ ਚੰਡਾਲ। ਜਿਨ੍ਹਾਂ ਬੰਦਿਆਂ ਦੇ ਅੰਦਰ ਕ੍ਰੋਧ ਰੂਪ ਚੰਡਾਲ ਆ, ਉਹਨਾਂ ਦੇ ਆਲੇ ਦੁਆਲੇ ਨਾ ਖੜੋ ਹੀ ਨਾ, ਪਰ ਇਹ ਉਹਨਾਂ ਤੋਂ ਚੰਗੇ ਆਪਾਂ, ਉਹਨਾਂ ਤੋਂ ਕੀ ਲੈਣਾ ਆਪਾਂ ਨੇ? ਜਦ ਆਪਣੇ ਕੋਲ ਸਤਿਗੁਰੂ ਨੇ ਤਾਂ ਫਿਰ ਆਪਾਂ ਹੋਰ ਤੋਂ ਕੀ ਲੈਣਾ? ਜਾਂ ਜਿਹੜੇ ਬੰਦੇ ਨਾਮ ਜਪਣ ਵਾਲੇ, ਸ਼ਾਂਤੀ ਦੇ ਪੁੰਜ ਨੇ, ਇਕਾਗਰਤਾ ਵਾਲੇ ਨੇ, ਕੋਈ ਸੋਝੀ ਦੇਣਗੇ, ਕਹਿੰਦੇ ਉਹਨਾਂ ਕੋਲ ਤਾਂ ਚਲੋ ਮੰਨਿਆ, ਬੈਠ ਗਏ, ਖੜ ਗਏ, ਕੋਈ ਗੱਲ ਕਰ ਲਈ। ਜਿਹੜੇ ਕ੍ਰੋਧੀ ਜੇ ਬੰਦੇ, ਉਹਨਾਂ ਕੋਲ ਕਾਹਨੂੰ ਖੜਨਾ ਚੰਡਾਲਾਂ ਕੋਲੇ? ਸਤਿਗੁਰ ਪੁਰਖ ਅੰਮ੍ਰਿਤ ਸਰ ਵਡਭਾਗੀ ਨਾ ਵਹਿ ਆਏ। ਸਤਿਗੁਰੂ ਪੁਰਖ ਨਾਮ ਗਿਆਨ ਰੂਪ ਅੰਮ੍ਰਿਤ ਦੇ ਸਰੋਵਰ ਨੇ। ਵੱਡਿਆਂ ਭਾਗਾਂ ਵਾਲੇ ਪੁਰਸ਼ ਉਹ ਸਰੋਵਰ 'ਚ ਆ ਕੇ ਇਸ਼ਨਾਨ ਕਰਦੇ ਨੇ। ਜਿਹੜੇ ਬੰਦੇ ਸਤਿਗੁਰੂ ਰੂਪ ਸਰੋਵਰ 'ਚ ਇਸ਼ਨਾਨ ਕਰਦੇ ਨੇ, ਉਹਨ ਜਨਮ ਜਨਮ ਕੀ ਮਹਿਲ ਉੱਤਰੈ ਨਿਰਮਲ ਨਾਮ ਦ੍ਰਿੜਾਏ। ਉਹਨਾਂ ਦੀ ਜਨਮਾਂ ਜਨਮਾਂਤਰਾਂ ਦੀ ਪਾਪਾਂ ਰੂਪ ਮੈਲ ਉੱਤਰ ਜਾਂਦੀ, ਕਿਉਂਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਉਹਨੂੰ ਨਿਰਮਲ ਨਾਮ ਦ੍ਰਿੜ ਕਰਵਾ ਦਿੰਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕੋ ਹੀ ਰੂਪ ਨੇ, ਸਾਰਾ ਇੱਕੋ ਹੀ ਜੋਤ ਹੈ। ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰੂ ਕੀ ਲਿਵਲਾਏ। ਉਹਨਾਂ ਗੁਰਮੁਖ ਜਿਨ੍ਹਾਂ ਨੇ ਸਤਿਗੁਰਾਂ ਦੀ ਸਿੱਖਿਆ ਦੁਆਰਾ ਨਾ ਪਰਮੇਸ਼ਰ ਦੇ ਵਿੱਚ ਲਿਵ ਲਾ ਕੇ ਉੱਤਮ ਪਦਵੀ ਦੀ ਪ੍ਰਾਪਤੀ ਕਰ ਲਈ ਹੈ। ਸ੍ਰੀ ਰਾਗ ਮਹੱਲਾ ਚੌਥਾ। ਚੌਥੇ ਪਾਤਸ਼ਾਹ ਹੁਣ ਸ੍ਰੀ ਰਾਗ 'ਚ ਹੋਰ ਅੱਗੇ ਬਖਸ਼ਿਸ਼ ਕਰ ਰਹੇ ਨੇ। ਗੁਣ ਗਾਵਾਂ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਏ। ਇਹ ਮੇਰੇ ਭਾਈ ਹਰੀ ਦੇ ਗੁਣ ਗਾਉਣਾ ਕਰ, ਭਾਈ ਹਰੀ ਦੇ ਗੁਣ ਗਾਉਣਾ ਕਰ, ਗੁਣਾਂ ਨੂੰ ਹੀ ਵਿਸਤੀਰਨ ਕਰ, ਇਹਨਾਂ ਦਾ ਵਿਸਤਾਰ ਕਰ, ਗੁਣਾਂ ਦਾ ਜ਼ਿਆਦਾ ਤੋਂ ਜ਼ਿਆਦਾ ਗੁਣਾਂ ਦੇ ਸਾਥ ਮਿਲੀ ਹੋਈ ਬਾਣੀ ਨੂੰ ਬੋਲਣਾ ਕਰ। ਗੁਣ ਬੋਲੀ ਮੇਰੀ ਮਾਏ। ਗੁਰਮੁਖ ਸੱਜਣ ਗੁਣਕਾਰੀਆ ਮਿਲ ਸੱਜਣ ਹਰ ਗੁਣ ਗਾਏ। ਕਿਉਂਕਿ ਜੋ ਸੱਜਣ ਪਰਉਪਕਾਰੀ ਜੋ ਗੁਰਮੁਖ ਨੇ, ਉਹ ਸ਼ੁਭ ਗੁਣਾਂ ਦੀ ਪ੍ਰਾਪਤੀ ਕਰਨ ਵਾਲੇ, ਉਹਨਾਂ ਸੱਜਣਾਂ ਨਾਲ ਮਿਲ ਕੇ ਹਰੀ ਦੇ ਗੁਣਾਂ ਨੂੰ ਗਾਉਣਾ ਕਰ। ਸ਼ੁਭ ਗੁਣਾਂ ਦੀ ਪ੍ਰਾਪਤੀ ਵਾਲਿਆਂ ਨਾਲ ਮਿਲ ਕੇ ਗਾ ਤੂੰ ਵੀ। ਉਹ ਕਿਵੇਂ ਜੀ? ਹੀਰਾ ਹੀਰ ਮਿਲ ਬੇਦਿਆ ਰੰਗ ਚੁੱਲੂ ਲੈ ਨਹਾਏ। ਜਿਹਨੂੰ ਨਾਮ ਰੂਪ ਚੁੱਲੈ ਗਾੜਾ ਰੰਗ ਚੜ ਗਿਆ, ਉਹ ਜੀਵ ਰੂਪ ਹੀਰਾ ਜਿਹੜਾ ਨਾ, ਉਹ ਪਰਮੇਸ਼ਰ ਰੂਪ ਹੀਰੇ ਨਾਲ ਮਿਲ ਕੇ ਬੇਧਿਆ ਗਿਆ, ਅਭੇਦ ਹੋ ਗਿਆ। ਰੰਗ ਚਲੂਲੈ ਨਾਏ, ਨਾਏ ਤੋਂ ਭਾਵ ਨਾਮ। ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ। ਮਹਾਰਾਜ ਕਹਿੰਦੇ ਭਾਈ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰ। ਗੁਣਾਂ ਦੇ ਗਾਉਣ ਕਰਕੇ ਮਨ 'ਚ ਤ੍ਰਿਪਤੀ ਹੁੰਦੀ ਹੈ, ਹੌਲੀ ਹੌਲੀ ਰੱਜ ਜੇ ਆ ਜਾਂਦਾ ਬੰਦੇ ਨੂੰ, ਆਹ ਜਿਹੜਾ ਤ੍ਰਿਸ਼ਨਾ ਦੀ ਅੱਗ ਹੈ ਮਿਟ ਜਾਂਦੀ ਹੈ। ਬਾਣੀ ਪੜ੍ਹਨ ਦਾ ਇਹ ਲਾਭ ਹੁੰਦਾ, ਸਵੇਰ ਤੋਂ ਲੈ ਕੇ ਰਾਤ ਤੱਕ ਬੰਦਾ ਕੰਮ ਕਰਦਾ, ਦੌੜਿਆ ਫਿਰਦਾ, ਪੈਸਾ ਵੀ ਲਿਆਉਂਦਾ, ਪਦਾਰਥ ਵੀ ਲਿਆਉਂਦਾ, ਕਹਿੰਦੇ ਮਿਹਨਤ ਵੀ ਬੜੀ ਕਰਦੇ ਆ, ਪਰ ਮਨ ਨੂੰ ਟਿਕਾ ਜਿਹਾ ਨਹੀਂ ਬਣਿਆ। ਉਹ ਇਸੇ ਕਰਕੇ ਨਹੀਂ ਬਣਿਆ, ਕਿਉਂਕਿ ਨਾਮ ਜਿਹੜਾ ਨਾਮ ਨੇ ਉਹ ਟਿਕਾਓ ਦੇਣਾ ਸੀ, ਸ਼ਾਂਤੀ ਤ੍ਰਿਪਤੀ। ਨਾਮ ਜਪਿਆ ਹੀ ਨਹੀਂ ਤੇ ਤ੍ਰਿਪਤੀ ਆਈ ਨਹੀਂ। ਮਹਾਰਾਜ ਕਹਿੰਦੇ ਮਨ ਨੂੰ ਪਦਾਰਥ ਨਾਲ ਤ੍ਰਿਪਤੀ ਨਹੀਂ ਆਉਂਦੀ, ਜਿੰਨੀ ਮਰਜ਼ੀ ਲੱਕੜਾਂ ਬਾਲੀ ਜਾਓ, ਚੁੱਲ੍ਹੇ 'ਚ ਲੱਕੜਾਂ ਉਹ ਖਾ ਹੀ ਜਾਂਦਾ ਸਾਰੀਆਂ, ਪਰ ਚੁੱਲ੍ਹਾ ਕਦੇ ਰੱਜਿਆ ਤਾਂ ਨਹੀਂ ਹੈ ਲੱਕੜਾਂ ਵਾਲਾ। ਇਸ ਕਰਕੇ ਨਾਮ ਤੋਂ ਬਿਨਾਂ ਤ੍ਰਿਪਤੀ ਨਹੀਂ। ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੈ ਸੋਏ ਰਹਾਓ। ਹੁਣ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਨਾਮ ਜਪਣ ਦੀ ਪਿਆਸ ਹੈ, ਉਹਨਾਂ ਨੂੰ ਗੁਰੂ ਸਾਹਿਬ ਜੀ ਪ੍ਰਸੰਨ ਹੋ ਕੇ ਨਾਮ ਨਾਲ ਪਰਮੇਸ਼ਰ ਨਾਲ ਮਿਲਾ ਦਿੰਦੇ ਨੇ। ਨਾਮ ਦੀ ਪਿਆਸ ਤਾਂ ਹੋਵੇ ਨਾ ਅੰਦਰ, ਕਿ ਨਾਮ ਜਪਣਾ ਮੈਂ, ਫਿਰ ਸਤਿਗੁਰੂ ਕਿਰਪਾ ਕਰਕੇ ਪਰਮੇਸ਼ਰ ਨਾਲ ਮਿਲਾ ਦਿੰਦੇ ਨੇ, ਵਿਸ਼ਰਾਮ ਦੇ ਕੇ ਕਹਿੰਦੇ ਨੇ ਮਨ ਰੰਗੋ ਵਡਭਾਗੀ ਹੋ ਗੁਰ ਤੁੱਠਾ ਕਰੇ ਪਸਾਓ। ਕਹਿੰਦੇ ਵੱਡਿਆਂ ਭਾਗਾਂ ਵਾਲਿਓ, ਤੁਸੀਂ ਆਪਣੇ ਮਨ ਨੂੰ ਗੁਰਸੇਵਾ ਵਿੱਚ ਰੰਗਣਾ ਕਰੋ, ਨਾਮ ਰੰਗ ਵਿੱਚ ਰੰਗਣਾ ਕਰੋ, ਤਕੜੇ ਹੋ ਕੇ ਗੁਰਸੇਵਾ ਕਰੋ ਤਾਂ ਸਤਿਗੁਰੂ ਪ੍ਰਸੰਨ ਹੋ ਕੇ ਤੁਹਾਨੂੰ ਵੀ ਦਾਤ ਦੇਣਗੇ ਨਾਮ ਦੀ। ਪਸਾਓ ਦਾ ਮਤਲਬ ਦਾਤ, ਗੁਰ ਤੁੱਠਾ ਕਰੇ ਪਸਾਓ, ਤੁੱਠਾ ਹੁੰਦਾ ਪ੍ਰਸੰਨ ਹੋ ਕੇ ਦਾਤ ਦੇਣਗੇ, ਫਿਰ ਪ੍ਰੇਮ ਰੰਗ ਵਿੱਚ, ਨਾਮ ਰੰਗ ਵਿੱਚ, ਸੇਵਾ ਰੰਗ ਵਿੱਚ ਰੰਗੇ ਜਾਓ, ਕਿਹੜੀ ਦਾਤ ਦੇਣਗੇ ਜੀ ਫਿਰ ਸਾਨੂੰ ਖੁਸ਼ ਹੋ ਕੇ। ਗੁਰਨਾਮ ਦ੍ਰਿੜਾਏ ਰੰਗ ਸਿਉ ਹਉ ਸਤਿਗੁਰ ਕੈ ਬਲ ਜਾਓ। ਗੁਰੂ ਸਾਹਿਬ ਜੀ ਫਿਰ ਰੰਗ ਸਿਉ ਭਾਵ ਹੁੰਦਾ ਪ੍ਰੇਮ ਦੇ ਨਾਲ, ਪ੍ਰੇਮ ਸਹਿਤ ਨਾਮ ਨੂੰ ਦ੍ਰਿੜ ਕਰਾਉਣਗੇ। ਇਸ ਕਰਕੇ ਅਸੀਂ ਸਤਿਗੁਰਾਂ ਤੋਂ ਬਲਿਹਾਰ ਬਲਿਹਾਰ ਜਾਈਏ, ਕੁਰਬਾਨ ਜਾਈਏ। ਬਿਨ ਸਤਿਗੁਰ ਹਰ ਨਾਮ ਨਾ ਲੱਭੇ ਲੱਖ ਕੋਟੀ ਕਰਮ ਕਮਾਓ। ਕਹਿੰਦੇ ਭਾਈ ਇਹ ਗੱਲ ਹੈ ਵੀ ਜਿੰਨਾ ਮਰਜ਼ੀ ਕੋਈ ਕਰਮ ਕਮਾਈ ਜਾਵੇ, ਕਰਮ ਕਾਂਡ ਕਰੀ ਜਾਵੇ, ਸਤਿਗੁਰੂ ਤੋਂ ਬਿਨਾਂ ਹਰੀ ਦਾ ਨਾਮ ਨਹੀਂ ਲੱਭਦਾ। ਚਾਹੇ ਲੱਖਾਂ ਕਰੋੜਾਂ ਕਰਮਾਂ ਨੂੰ ਕਮਾਉਣਾ ਕਰੇ, ਉਦਾਂ ਤੇ ਨਾਮ ਦੀਆਂ ਦੁਕਾਨਾਂ ਬਥੇਰੀਆਂ ਨੇ, ਕਹਿੰਦੇ ਜਿੱਥੇ ਮਰਜ਼ੀ ਨਾਮ ਲੈ ਲਓ, ਉਹ ਨਾਮ ਚੱਲਦਾ ਨਹੀਂ ਨਾ ਗਾਹਾਂ, ਖੋਟੇ ਸਿੱਕੇ ਆਓ ਤਾਂ ਉਹ ਕਿੱਥੇ ਚੱਲਣਾ ਗਾਹਾਂ ਜਾ ਕੇ। ਜੇ ਮਾੜੀ ਜੀ ਪ੍ਰਕਾਸ਼ੀ ਜੀ ਹੋ ਵੀ ਗਈ ਤਾਂ ਗਾਹਾਂ ਨਹੀਂ ਚੱਲਦਾ ਕੰਮ, ਸਵਾਦ ਤਾਂ ਵੀ ਅੱਗੇ ਜਾ ਕੇ ਜੇ ਗੱਲ ਬਣੇ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅੱਗੇ ਗਏ ਸੰਜਾਬ ਸੰਚੋਟਾਂ ਖਾਸੀ ਕੌਣ, ਉੱਥੇ ਜਾ ਕੇ ਪਤਾ ਲੱਗਦਾ ਮਤ ਸ਼ਰਮਿੰਦਾ ਥੀਵੀਂ ਸਾਈਂ ਦਾ ਦਰਬਾਰ, ਉੱਥੇ ਪਤਾ ਲੱਗਣਾ ਜਾ ਕੇ ਪਰਮਾਤਮਾ ਦੇ ਦਰ ਦੇ ਉੱਤੇ। ਬਿਨ ਭਾਗਾਂ ਸਤਿਗੁਰ ਨਾ ਮਿਲੇ ਘਰ ਬੈਠਿਆਂ ਨਿਕਟ ਨਿਤ ਪਾਸ। ਹੁਣ ਸ੍ਰੇਸ਼ਟ ਭਾਗਾਂ ਤੋਂ ਬਿਨਾਂ ਪੂਰਨ ਸਤਿਗੁਰਾਂ ਦੀ ਪ੍ਰਾਪਤੀ ਨਹੀਂ ਹੁੰਦੀ। ਜਿੰਨਾ ਮਰਜ਼ੀ ਜ਼ੋਰ ਲਾ ਲਏ, ਚਾਹੇ ਜੀਵ ਦੇ ਨੇੜੇ ਹੀ ਬੈਠੇ ਨੇ ਸਤਿਗੁਰੂ, ਚਾਹੇ ਜੀਵ ਕੋਲੇ ਬੈਠਾ ਮਹਾਰਾਜ ਦੇ, ਚਾਹੇ ਗੁਰਾਂ ਦਾ ਘਰ ਵੀ ਨੇੜੇ ਗੁਰੂ ਘਰ ਹੋਵੇ, ਇਹ ਜੀਵ ਵੀ ਕੋਲ ਬੈਠਾ ਹੋਵੇ, ਤਾਂ ਵੀ ਸ੍ਰੇਸ਼ਟ ਭਾਗਾਂ ਤੋਂ ਬਿਨਾਂ ਸਤਿਗੁਰੂ ਇਹ ਜੀਵ ਨੂੰ ਮਿਲਦੇ ਹੀ ਨਹੀਂ ਗੇ। ਸਤਿਗੁਰੂ ਇਹਨੂੰ ਦੇਖਦੇ ਰਹਿੰਦੇ ਨੇ ਕਿ ਇਹ ਕਿਹਾ ਜਿਹਾ ਪਾਸ ਰਹਿੰਦਿਆਂ ਹੋਇਆ ਨਾ ਮਿਲਣ ਦਾ ਮਹਾਰਾਜ ਕਾਰਨ ਕੀ ਹੋਇਆ? ਫਿਰ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰੂ ਰਾਮਦਾਸ ਜੀ, ਕਿਉਂਕਿ ਮਹਾਰਾਜ ਕਹਿੰਦੇ ਅੰਤਰ ਅਗਿਆਨ ਦੁੱਖ ਭਰਮ ਹੈ ਵਿੱਚ ਪੜਦਾ ਦੂਰ ਪਈ ਆਸ। ਇੱਕ ਤਾਂ ਜੀਵ ਦੇ ਹਿਰਦੇ ਅੰਦਰ ਦੁੱਖ ਦਾ ਹੀ ਬੜਾ ਅਗਿਆਨ ਛਾਇਆ ਹੋਇਆ, ਦੂਜਾ ਹਿਰਦੇ ਚ ਭਰਮ ਦਾ ਪੜਦਾ ਪਿਆ, ਉਸੇ ਭਰਮ ਕਰਕੇ ਗੁਰਾਂ ਨੂੰ ਪਰਮੇਸ਼ਰ ਰੂਪ ਨਹੀਂ ਸਮਝਦਾ, ਇਸੇ ਕਰਕੇ ਦੂਰਤਾ ਪੈ ਰਹੀ ਹੈ। ਜੇ ਇਹ ਸਮਝ ਲਵੇ ਕਿ ਗੁਰੂ ਪਰਮੇਸ਼ਰ ਰੂਪ ਹੈ, ਵੀ ਇਹੀ ਪਰਮੇਸ਼ਰ ਹੈ, ਬਸ ਫਿਰ ਮਹਾਰਾਜ ਕਹਿੰਦੇ ਭਰਮ ਦੇ ਪਰਦੇ ਸਤਿਗੁਰੂ ਖੋਲ ਦਿੰਦੇ ਨੇ, ਭਰਮ ਕੇ ਪਰਦੇ ਸਤਿਗੁਰੂ ਖੋਲੇ। ਬਿਨ ਸਤਿਗੁਰ ਭੇਟੇ ਕੰਚਨ ਨਾ ਥੀਐ ਮਨਮੁਖ ਲੋਹ ਬੂਡਾ ਬੇੜੀ ਪਾਸ। ਕਹਿੰਦੇ ਲੋਹੇ ਦੇ ਸਮਾਨ ਜਿਹੜੇ ਮਨਮੁਖ ਬੰਦੇ ਨੇ ਨਾ, ਉਹ ਸਤਿਗੁਰਾਂ ਰੂਪ ਪਾਰਸ ਨਾਲ ਮਿਲੇ ਤੋਂ ਬਿਨਾਂ ਸੋਨੇ ਵਾਂਗੂ ਸ਼ੁੱਧ ਨਹੀਂ ਹੋ ਸਕਦੇ। ਭਗਤੀ ਰੂਪੀ ਬੇੜੀ ਜਾਂ ਸਤਸੰਗਤ ਰੂਪੀ ਬੇੜੀ ਪਾਸ ਹੀ ਹੈ, ਪਰ ਉਹਦੇ ਉੱਤੇ ਚੜ੍ਹਨਾ ਨਹੀਂ ਉਹਨਾਂ ਨੇ, ਕਿਉਂਕਿ ਉਹ ਮਨਮੁਖ ਨੇ। ਉਹ ਮਨਮੁਖ ਰੂਪ ਲੋਹਾ ਸੰਸਾਰ ਨਦੀ ਚ ਡੁੱਬਤਾ ਰਿਹਾ, ਡੁੱਬੀ ਤਾਂ ਜਾਣਾ ਪਰ ਉਹਨੇ ਗੁਰਾਂ ਦੀ ਹਜ਼ੂਰੀ ਚ ਨਹੀਂ ਆਉਣਾ, ਸਤਸੰਗਤ ਵਿੱਚ ਬਹਿਣਾ ਨਹੀਂ ਆ ਕੇ। ਸਤਸੰਗਤ ਤੋਂ ਕਹਿੰਦੇ ਕੋਲ ਸਤਸੰਗ ਹੁੰਦਿਆਂ ਹੋਇਆ ਫੇਰ ਵੀ ਡੁੱਬੀ ਜਾਂਦਾ, ਉਹ ਕੋਲ ਗੁਰੂ ਸਾਹਿਬ ਨੇ ਫੇਰ ਵੀ ਡੁੱਬ ਜਾਂਦਾ। ਸਤਿਗੁਰੂ ਮਹਾਰਾਜ ਹੁਣ ਦੇਖੋ ਸਾਰੇ ਸੰਸਾਰ ਚ ਉਪਦੇਸ਼ ਕਰਦੇ ਨੇ, ਬਹੁਤ ਲੋਕ ਫੇਰ ਵੀ ਡੁੱਬੀ ਜਾਂਦੇ, ਲੋਹੇ ਵਾਂਗੂ ਕਾਲੇ ਸੜੇ ਹੋਏ, ਲੋਹੇ ਦੀ ਤਰ੍ਹਾਂ ਨੇ ਉਹ, ਮਨਮੁਖਤਾ ਹੈ, ਬੇਮੁੱਖ ਨੇ, ਅੰਮ੍ਰਿਤ ਨਹੀਂ ਛਕਦੇ ਕਹਿੰਦੇ, ਕਿਉਂਕਿ ਉਹਨਾਂ ਦੀ ਸਿਆਣਪ ਹੀ ਬਹੁਤ ਜ਼ਿਆਦਾ ਉਹਨਾਂ ਨੂੰ ਮਾਰ ਜਾਂਦੀ ਹੈ। ਗੁਰੂ ਘਰ ਕੋਲੇ ਹੀ ਹੁੰਦਾ, ਕਈ ਮੱਥਾ ਹੀ ਟੇਕ ਜਾਂਦੇ। ਕਈ ਐਸੇ ਲੋਕਾਂ ਦੀ ਇੰਟਰਵਿਊ ਲਈ ਅਸੀਂ ਜਿਹੜੇ ਹਰਿਮੰਦਰ ਸਾਹਿਬ ਦੇ ਲਾਗੇ ਲਾਗੇ ਘਰ ਸੀ, ਉਹਨਾਂ 'ਚ ਕਈ ਲੋਕ ਨੇ ਕਹਿੰਦੇ ਅਸੀਂ ਤਾਂ ਕਦੇ ਨਾ ਮੱਥਾ ਟੇਕਣਗੇ ਨਾ ਨਹਾਤੇ ਹੀ ਆ ਉੱਥੇ। ਕਈ ਅੰਮ੍ਰਿਤਸਰ ਸਾਹਿਬ ਰਹਿ ਕੇ ਹੀ ਨਹਾਉਂਦੇ ਹੈ, ਕਈ ਹੋਰ ਤੀਰਥ ਸਥਾਨਾਂ 'ਤੇ ਜਿਵੇਂ ਵੱਡੇ ਵੱਡੇ ਆਪਣੇ ਹੈ ਗੁਰੂ ਘਰਾਂ ਦੇ ਸਰੋਵਰ ਨੇ, ਉਹਨਾਂ ਦੁਆਲੇ ਕਈ ਲੋਕ ਰਹਿੰਦੇ ਨੇ, ਉਹ ਨਹਾਉਂਦੇ। ਕਈ ਮੁਲਾਜ਼ਮਾਂ ਦੇ ਇੰਟਰਵਿਊ ਲੈਂਦੇ ਆ, ਉਹ ਮੁਲਾਜ਼ਮ ਜਿਹੜੇ ਉੱਥੇ ਕੰਮ ਕਰਦੇ ਉਹ ਵੀ ਨਹੀਂ ਨਹਾਉਂਦੇ ਹੈ, ਭਾਵੇਂ ਦਰਬਾਰ ਸਾਹਿਬ ਲੱਗੇ ਹੋਣ, ਭਾਵੇਂ ਦੁੱਖ ਨਿਵਾਰਨ ਸਾਹਿਬ ਮੁਲਾਜ਼ਮ ਲੱਗੇ ਹੋਣ। ਕਈਆਂ ਮੁਲਾਜ਼ਮਾਂ ਨੂੰ ਮੈਂ ਆਪ ਨਹਾਉਣ ਲਾਇਆ, ਮੈਂ ਤੁਸੀਂ ਕਦੇ ਨਹਾਤੇ ਹੋ? ਕਹਿੰਦੇ ਅਸੀਂ ਤਾਂ ਕਦੇ ਵੀ ਨਹਾਤੇ। ਮੈਂ ਫੇਰ ਹੁਣ ਤੁਹਾਨੂੰ ਕੀ ਕਹੀਏ, ਭੈੜੇ ਤੋਂ ਭੈੜਾ ਅੱਖਰ। ਇਸ ਕਰਕੇ ਸਤਿਗੁਰੂ ਕਹਿੰਦੇ ਕੋਲ ਹੁੰਦਿਆਂ ਹੋਇਆਂ ਹੀ ਲਾਹਾ ਨਹੀਂ ਲੈ ਸਕਦੇ, ਲੋਹੇ ਵਾਂਗੂ ਕੋਲ ਹੀ ਡੁੱਬ ਜਾਂਦੇ ਨੇ। ਸਤਿਗੁਰ ਬੋਹਿਤ ਹਰ ਨਾਵ ਹੈ ਕਿਤ ਬਿਧ ਚੜਿਆ ਜਾਏ। ਮਲਾਹ ਰੂਪ ਸਤਿਗੁਰਾਂ ਪਾਸ ਜੋ ਹਰੀ ਨਾਮ ਰੂਪ ਜਹਾਜ਼ ਹੈ ਨਾ, ਉਸ ਉੱਪਰ ਕਿਸ ਤਰੀਕੇ ਨਾਲ ਚੜਿਆ ਜਾਂਦਾ ਜੀ? ਮਹਾਰਾਜ ਸਾਨੂੰ ਵੀ ਜਹਾਜ਼ 'ਤੇ ਚੜ੍ਹਾ ਦਿਓ, ਨਾਮ ਦਾ ਜਹਾਜ਼ ਬਖਸ਼ਿਸ਼ ਕਰ ਦਿਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਤਿਗੁਰੂ ਕਹਿ ਭਾਣਾ ਜੋ ਚੱਲੈ ਵਿੱਚ ਬੋਹਿਥ ਬੈਠਾ ਆਏ। ਕਹਿੰਦੇ ਜਿਹੜੇ ਬੰਦੇ ਸਤਿਗੁਰਾਂ ਦੇ ਹੁਕਮ ਅਨੁਸਾਰ ਚੱਲਦੇ ਨੇ, ਆਗਿਆ ਦਾ ਪਾਲਣ ਕਰਦੇ ਨੇ, ਉਹ ਬੰਦੇ ਨਾਮ ਰੂਪ ਜਹਾਜ਼ 'ਚ ਬਹਿੰਦੇ ਨੇ। ਆਗਿਆ ਕੀ ਹੈ? ਆਗਿਆ ਉਹੀ ਜੋ ਅਮਰ ਛਕੋ, ਬਾਣੀ ਪੜ੍ਹੋ, ਗੁਰੂ ਵਾਲੇ ਬਣੋ, ਪ੍ਰੇਤਾਂ ਤੋਂ ਬਚੋ, ਨਿਤਨੇਮੀ ਬਣੋ, ਯਹੀ ਮੋਰ ਆਗਿਆ ਸੁਣੋ ਹੇ ਪਿਆਰੇ, ਬਿਨਾਂ ਸ਼ਸਤਰ ਕੇ ਸਿੰਘ ਨਾ ਦੇਵੋ ਦਿਦਾਰੇ। ਜੋ ਸਤਿਗੁਰੂ ਨੇ ਕਿਹਾ ਸਾਰਿਆਂ ਨੂੰ ਪਤਾ ਹੀ, ਐਂ ਤਾਂ ਨਹੀਂ ਪਤਾ ਨਹੀਂ ਕਿਸੇ ਨੂੰ, ਸਭ ਲੋਕ ਚਲਾਕੀਆਂ ਕਰਦੇ ਨੇ। ਹਰ ਇੱਕ ਬੰਦੇ ਨੂੰ ਪਤਾ ਸਿੱਖੀ ਬਾਰੇ, ਪਤਾ ਕੀ ਅਸੂਲ ਨੇ, ਕੀ ਇੱਥੇ ਹੈ। ਉਹ ਵੱਖਰੀ ਗੱਲ ਹੈ ਵੀ ਕੋਈ ਬੰਦਾ ਪਹਾੜਾਂ 'ਚ ਬੈਠਾ, ਉਹਲੇ ਲੋਕੇ ਮੈਨੂੰ ਪਤਾ ਨਹੀਂ। ਸਤਿਗੁਰੂ ਕੇ ਪਤਾ ਹੈ, ਪਰ ਜਿਹੜਾ ਇਨਸਾਨ ਗੁਰਾਂ ਦੇ ਭਾਣੇ ਦੇ ਅੰਦਰ ਆ ਜਾਂਦਾ, ਉਸ ਬੰਦੇ ਨੂੰ ਨਾਮ ਦੀ ਦਾਤ ਮਿਲਦੀ। ਆ ਇਸ ਕਰਕੇ ਆਪਾਂ ਭਾਣੇ ਦੇ ਵਿੱਚ ਚੱਲੀਏ। ਅੰਮ੍ਰਿਤ ਵੇਲੇ ਉੱਠਣਾ ਵੀ ਗੁਰਾਂ ਦਾ ਭਾਣਾ ਹੈ, ਵੀ ਹੁਕਮ ਹੀ ਹੈ। ਅੰਮ੍ਰਿਤ ਛਕਣਾ ਵੀ ਉਹਨਾਂ ਦਾ ਹੁਕਮ ਹੈ, ਬਾਣੀ ਪੜ੍ਹਨਾ ਵੀ ਹੁਕਮ ਹੈ। ਜੋ ਜੋ ਗੁਰਾਂ ਦਾ ਹੁਕਮ ਹੈ ਉਹ ਗੁਰਾਂ ਦਾ ਭਾਣਾ ਹੈ। ਭਾਣੇ ਵਿੱਚ ਚੱਲ ਕੇ ਹੀ ਨਾਮ ਦੀ ਦਾਤ ਮਿਲਦੀ ਹੈ। ਧੰਨ ਧੰਨ ਵਡਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲਏ ਮਿਲਾਏ। ਮਹਾਰਾਜ ਗੁਰੂ ਰਾਮਦਾਸ ਜੀ ਕਹਿੰਦੇ ਵਡਭਾਗੀ ਬੰਦੇ, ਧੰਨ ਹੈ ਧੰਨ ਹੈ ਧੰਨ ਹੈ ਉਹ ਜੀਵ, ਉਹ ਧੰਨਤਾ ਦੇ ਯੋਗ ਨੇ ਜਿਨ੍ਹਾਂ ਨੂੰ ਸਤਿਗੁਰ ਦੇਵ ਜੀ ਆਪਣੇ ਨਾਲ ਪਰਮੇਸ਼ਰ ਨਾਲ ਮਿਲਾ ਲੈ। ਤਾਂ ਇੱਕੋ ਹੀ ਰੂਪ ਨੇ, ਸਿਰਫ ਮਾੜਾ ਜਿਹਾ ਅੱਖਾਂ ਦਾ ਉਹਲਾ ਪਾਇਆ ਹੋਇਆ। ਸਰਗੁਣ ਰੂਪ ਹੈ, ਨਿਰਗੁਣ ਰੂਪ ਹੈ। ਜੇ ਹੁਣ ਕਹੀਏ ਗੁਰੂ ਨਾਨਕ ਦੇਵ ਜੀ ਨਹੀਂ ਸੀ ਪਰਮੇਸ਼ਰ, ਗੁਰੂ ਗ੍ਰੰਥ ਸਾਹਿਬ ਨਹੀਂ ਹੈ ਪਰਮੇਸ਼ਰ, ਸਿਰਫ ਭੁਲੇਖਾ ਹੀ ਹੈ ਬਸ, ਹੈ ਪਰਮੇਸ਼ਰ ਆਪ ਹੀ ਹੈ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰਾ। ਮਹਾਰਾਜ ਕਹਿੰਦੇ ਨੇ ਜਿਹੜੇ ਸਤਿਗੁਰੂ ਨੂੰ ਮਿਲ ਗਏ, ਸਤਿਗੁਰਾਂ ਨੇ ਪਰਮੇਸ਼ਰ ਸਰਗੁਣ ਰੂਪ ਨਹੀਂ ਨਿਰਗੁਣ ਆਪਣਾ ਅਸਲੀ ਰੂਪ ਦਿਖਾਇਆ, ਬਈ ਮੈਂ ਪ੍ਰਕਾਸ਼ ਰੂਪ ਹੀ ਹਾਂ, ਮੇਰਾ ਕੋਈ ਆਕਾਰ ਨਹੀਂ ਹੈ। ਤੈਨੂੰ ਤੇਰੀ ਸ਼ਰਧਾ ਬਣਾਉਣ ਲਈ ਮੈਂ ਆਕਾਰ ਸਿਰਫ ਦਿਖਾਇਆ ਤੈਨੂੰ, ਪਰ ਅਸੀਂ ਪ੍ਰਕਾਸ਼ ਰੂਪ ਹਾਂ, ਸਰਵ ਵਿਆਪਕ ਹਾਂ। ਇਉਂ ਜੀਵ ਜਿਹੜਾ ਸਤਿਗੁਰਾਂ ਦੇ ਰਾਹੀਂ ਅਕਾਲ ਪੁਰਖ ਦੇ ਪ੍ਰਕਾਸ਼ ਵਿੱਚ ਲੀਨ ਹੋ ਕੇ ਆਪਣੀ ਜਿਹੜੀ ਅੰਦਰ ਜੋਤ ਹੈ, ਇਸ ਜੋਤ ਨੂੰ ਜੋਤੀ ਸਰੂਪ 'ਚ ਮਿਲਾ ਕੇ ਇੱਕ ਮਿੱਕ ਹੋ ਕੇ ਸਦਾ ਵਾਸਤੇ ਪਰਮਾਤਮਾ 'ਚ ਲੀਨ ਹੋ ਜਾਂਦਾ ਹੈ, ਉਹਨੂੰ ਕਹਿੰਦੇ ਜੋਤੀ ਸਰੂਪ ਹੋ ਗਿਆ ਹੈ। ਜੋਤ ਮਿਲੀ ਸੰਗ ਜੋਤ ਰਹਿਆ ਘਾਲ ਦਾ, ਉਹ ਜੋਤ ਰੂਪ ਹੋ ਗਿਆ, ਇੱਕ ਮਿੱਕ ਹੋ ਗਿਆ, ਉਹ ਦੇਹੀ ਵਾਲਾ ਪਰਮਾਤਮਾ ਹੋ ਜਾਂਦਾ। ਇੱਕ ਮਿੱਕ ਹੋ ਗਿਆ, ਉਹਦੇ 'ਚ ਤੇ ਪਰਮਾਤਮਾ 'ਚ ਕੋਈ ਫਰਕ ਹੀ ਨਹੀਂ ਰਿਹਾ। ਮਹਾਰਾਜ ਕਹਿੰਦੇ ਉਹ ਇੱਕ ਮਿੱਕ ਹੋ ਗਿਆ ਜਦੋਂ ਪਰਮਾਤਮਾ ਵਿੱਚ, ਉਹ ਮੇਰਾ ਹੀ ਰੂਪ ਹੈ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਉਸ ਖਾਲਸੇ 'ਚ ਨਿਵਾਸ ਕਰਦੇ ਨੇ। ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ, ਅਰੰਚਕ ਨਾ ਹੀ ਭੇਵ। ਅਰੰਚਕ ਮਾਤਰ ਸਾਡੇ 'ਚ ਫਰਕ ਨਹੀਂ ਹੈ, ਅਸੀਂ ਇੱਕੋ ਹੀ ਰੂਪ ਹੈ, ਇੱਕੋ ਹੀ ਸੋਚਣੀ ਹੈ, ਇੱਕੋ ਹੀ ਗੱਲ ਹੈ ਸਾਡੀ ਆਪਸ ਵਿੱਚ, ਮੈਂ ਵੱਖਰਾ ਨਹੀਂ। ਪਰਮਾਤਮਾ ਸਤਿਗੁਰੂ ਅਤੇ ਬ੍ਰਹਮ ਗਿਆਨੀ ਇੱਕੋ ਹੀ ਰੂਪ ਹੋ ਜਾਂਦੇ ਨੇ, ਵੱਖਰੇ ਨਹੀਂ ਹੁੰਦੇ। ਮਹਾਰਾਜ ਕਹਿੰਦੇ ਇਸ ਕਰਕੇ ਉਹ ਬੰਦਾ ਲੀਨ ਹੀ ਹੋ ਜਾਂਦਾ ਪਰਮਾਤਮਾ ਦੇ ਅੰਦਰ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਸਾਨੂੰ 41 ਅੰਗ ਤੱਕ ਇਹ 67 ਸ਼ਬਦਾਂ ਦੀ ਬਖਸ਼ਿਸ਼ ਕੀਤੀ ਹੈ, ਪੂਰੇ ਹੋਏ ਨੇ ਇੱਥੇ 41 ਅੰਗ ਆ ਕਰਕੇ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਨਾਮ ਦੀਆਂ ਦਾਤਾਂ ਅੱਜ ਗੁਰੂ ਰਾਮਦਾਸ ਮਹਾਰਾਜ ਨੇ। ਜੇ ਕੋਈ ਦੁਨੀਆਂ ਦਾ ਬੰਦਾ ਖੜਾ ਹੋ ਕੇ ਕਹਿ ਦੇ ਵੀ ਇਦੂ ਉੱਪਰ ਵੀ ਕੋਈ ਉਪਦੇਸ਼ ਹੈ, ਫਿਰ ਅਸੀਂ ਉਹਦੇ ਸੇਵਕ ਬਣ ਜਾਂਗੇ, ਪਰ ਇਦੂ ਉੱਤੇ ਉਪਦੇਸ਼ ਹੀ ਨਹੀਂ ਹੈਗਾ ਹੋਰ ਕੋਈ। ਆਹ ਜਿੰਨਾ ਉਪਦੇਸ਼ ਅੱਜ ਦਿੱਤਾ ਗੁਰੂ ਰਾਮਦਾਸ ਮਹਾਰਾਜ ਨੇ, ਅਸੀਂ ਹਜ਼ਾਰਾਂ ਕਰੋੜਾਂ ਵਾਰੀ ਗੁਰੂ ਰਾਮਦਾਸ ਦੇ ਚਰਨਾਂ 'ਤੇ ਨਮਸਕਾਰ ਕਰਦੇ, ਮੱਥਾ ਟੇਕਦੇ, ਮਹਾਰਾਜ ਤੁਸੀਂ ਸਾਨੂੰ ਬਹੁਤ ਸਿੱਖਿਆ ਦਿੱਤੀ ਹੈ, ਹੁਣ ਕਿਰਪਾ ਵੀ ਕਰ ਦਿਓ ਉਪਦੇਸ਼ ਸਾਡੇ ਅੰਦਰ ਵੱਸ ਜਾਏ, ਅਸੀਂ ਉਸ ਉਪਦੇਸ਼ ਮੁਤਾਬਕ ਜੀਵਨ ਬਤੀਤ ਕਰਕੇ ਪਰਮਾਤਮਾ ਦੀ ਪ੍ਰਾਪਤੀ ਕਰੇ। ਤੁਸੀਂ ਉਹ ਹੀ ਪਰਮਾਤਮਾ ਸਾਨੂੰ ਥੋੜ੍ਹੇ ਜਿਹੇ ਭੁਲੇਖੇ 'ਚ ਰੱਖ ਲਿਆ, ਤੁਸੀਂ ਸਰਗੁਣ ਰੂਪ ਵਿੱਚ ਆ ਕੇ ਭੁਲੇਖਾ ਪਾ ਤਾ, ਕਿਰਪਾ ਕਰੋ ਸਰਗੁਣ ਦੇ ਵੀ ਦਰਸ਼ਨ ਦਿਓ, ਨਿਰਗੁਣ ਦੇ ਵੀ, ਅਸੀਂ ਤੁਹਾਡੇ ਵਿੱਚ ਲੀਨ ਹੋ ਜਾਈਏ, ਤੁਹਾਡਾ ਹੀ ਨਾਮ ਜਪੀਏ 24 ਘੰਟੇ। ਵਾਹਿਗੁਰੂ ਵਾਹਿਗੁਰੂ।